ਲਾਹੌਰ ਦੀ ਸੰਗਤ ਸਾਖੀ ਦਸਵੀਂ ਲਾਹੌਰ ਦੁਨੀ ਚੰਦ ਲਖਪਤੀ ਰਹਿੰਦਾ ਸੀ। ਗੁਰੂ ਨਾਨਕ ਦੇਵ ਨੇ ਇਸ ਨੂੰ ਉਤਾਰਿਆ ਸੀ। ਤਦ ਤੋਂ ਇਸ ਨੇ ਆਪਣੀ ਹਵੇਲੀ ਢਾ ਕੇ ਧਰਮਸ਼ਾਲਾ ਬਣਾਈ ਸੀ। ਇਕ ਗੁੱਠੇ ਆਪਣੇ ਰਹਿਣ ਲਈ ਦੋ ਕੋਠੜੀਆਂ, ਇਕ ਸੋਫਾ ਤੇ ਇਕ ਬਰਸਾਤੀ ਵਾਲਾ ਨਿੱਕਾ ਜਿਹਾ ਘਰ ਬਣਾਇਆ ਸੀ। ਧਰਮਸ਼ਾਲਾ ਵਿਚ ਅੰਮ੍ਰਿਤ ਵੇਲੇ ਤੇ ਸੰਝਾ ਵੇਲੇ ਕੀਰਤਨ ਸੰਗਤ ਆ ਜੁੜਦੀ ਤੇ ਉਥੇ ਪਾਠ ਤੇ ਕੀਰਤਨ ਹੁੰਦਾ। ਦੁਪਹਿਰਾਂ ਵੇਲੇ ਦੁਨੀ ਚੰਦ ਦੋ ਘੜੀਆਂ ਮੰਡੀ ਚਲਾ ਜਾਂਦਾ ਤੇ ਥੋੜਾ ਵਿਹਾਰ ਕਾਰ ਕਰਕੇ ਇੰਨਾ ਕੁਛ ਕਮਾ ਲਿਆਉਂਦਾ ਜਿਸ ਨਾਲ ਧਰਮਸਾਲ ਦਾ ਖਰਚ, ਆਪਣੇ ਅਤੇ ਸਾਧ ਸੰਤ ਦੀ ਰੋਟੀ ਪਾਣੀ ਦੀ ਸੇਵਾ ਤੇ ਆਪਣੇ ਘਰ ਦਾ ਗਰੀਬੀ ਦਾਵੇ ਨਾਲ ਨਿਰਵਾਹ ਤੁਰਿਆ ਰਹੇ। ਪਹਿਲਾਂ ਲੱਖਾਂ ਦੀ ਕਮਾਈ ਤਾਂ ਗੁਰੂ ਆਗਿਆ ਵਿਚ ਲੋੜਵੰਦਾਂ ਵਿਚ ਵੰਡ ਚੁੱਕਾ ਸੀ। ਹੁਣ ਤਾਂ ਉਸਦਾ ਜੀਵਨ ਸੀ ਥੋੜਾ ਖੱਟਣਾ, ਵੰਡ ਛਕਣਾ ਤੇ ਭਲਾ ਕਰਨਾ, ਆਪ ਭਲੇ ਰਾਹੇ ਤੁਰਨਾ ਤੇ ਹੋਰਨਾਂ ਨੂੰ ਤੋਰਨਾ। ਇਸ ਦੇ ਇਸ ਮਹਾਨ ਤਿਆਗ ਤੇ ਉੱਚੇ ਸੁੱਚੇ ਜੀਵਨ ਤੇ ਗੁਰੂ ਨਾਨਕ ਪ੍ਰਸੰਨ ਸਨ। ਜਦੋਂ ਕਦੇ ਆਪ ਜੀ ਦੀ ਫੇਰੀ ਲਾਹੌਰ ਪੈਂਦੀ ਤਦ ਆਪ ਇਸੇ ਪਾਸ ਆ ਕੇ ਠਹਿਰਦੇ ਹੁੰਦੇ ਸਨ। ਪਰ ਆਪਣੇ ਜੀਵਨ ਦਾ ਤੇ ਦਰਸ਼ਨਾਂ ਨਾਲ ਤੇ ਆਪਣੇ ਪਿਆਰ ਭਰੇ ਬਚਨ ਨਾਦ ਨਾਲ ਇਸ ਦੇ ਜੀਵਨ ਨੂੰ ਸੋਹਣੇ ਤੋਂ ਸੋਹਣਾ ਬਣਾਉਂਦੇ ਹੁੰਦੇ ਸਨ। ਇਹ ਗੁਰੂ ਸਵਾਰਿਆ ਪ੍ਰੇਮੀ ਪੁਰਸ਼ ਵੀ 5-6 ਮਹੀਨੇ ਤੋਂ ਗੁਰੂ ਨਾਨਕ ਦੇਵ ਜੀ ਦੇ ਬਿਰਹੇ ਵਿਚ ਵਿਆਕੁਲ ਸੀ, ਰਸੀਆ ਸੀ ਨਾਮ ਦਾ। ਵਾਹਿਗੁਰੂ ਨੂੰ ਵਿਆਪਕ ਵੇਖਦਾ ਸੀ ਵੀਰਾਂ ਵਿਚ ਤੇ ਵਿਆਪਕ ਵੇਂਦਾ ਸੀ ਵਾਹਿਗੁਰੂ ਨੂੰ ਵਿਸ਼ਵ ਵਿਚ, ਸਾਰੀ ਕੁਦਰਤ ਵਿਚ। ਫਿਰ ਵੀ ਗੁਰੂ ਵਿਛੋੜੇ ਦੀ ਪੀੜਾ ਵੈਰਾਗਿਆ ਰੱਖਦੀ ਸੀ। ਹਾਂ, ਵੈਰਾਗਿਆ ਰਹਿੰਦਾ ਸੀ ਇਸ ਦਾ ਮਨ ਉਸ ਮਿੱਤਰ ਵਿਚੋਲੇ ਦੇ ਵਿਯੋਗ ਵਿਚ ਜਿਸ ਦੇ ਮੇਲੇ ਨਾਲ ਪਛਾਣਿਆ ਸੀ ਕੰਤ ਨੂੰ। ਅੱਜ ਧਰਮਸਾਲ ਭੋਗ ਪੈਣ ਤੇ ਸੰਗਤ ਵਿਦਾ ਹੋ ਜਾਣ ਪਿੱਛੋਂ ਕਿਸੇ ਵੈਰਾਗ ਦੇ ਵਿਚ ਆ ਬੈਠਾ ਵੋਟੀ ਪਾਸ ਸੋਫੇ ਵਿਚ ਦੁਨੀ ਚੰਦ, ਭਾਗਵੰਤੀਏ ਗੁਰੂ ਨਾਨਕ ਕਿਉਂ ਟੁਰ ਗਏ ਸਾਥੋਂ ਪਹਿਲੇ, ਭਾਗਵੰਤੀ ਦੇ ਨੈਣ ਵੀ ਭਰ ਆਏ, ਕੁਛ ਬੋਲ ਨਾ ਸਕੀ ਦੁਨੀ ਚੰਦ। ਮੈਨੂੰ ਜਦੋਂ ਸੂਈ ਦਿੱਤੀ ਉਹਨੇ ਤੇ ਬਚਨ ਕੀਤੋ ਨੇ, ਦੁਨੀ ਚੰਦ ਇਹ ਸੰਭਾਲ ਰੱਖ, ਅੱਗੇ ਚੱਲ ਕੇ ਲਵਾਂਗੇ ਤੈਥੋਂ। ਤਦੋਂ ਮੈਂ ਜਾਤਾ ਸੀ ਕਿ ਦੁਨੀ ਚੰਦ ਨੇ ਦੁਨੀਆਂ ਤੋਂ ਪਹਿਲਾਂ ਟੁਰਨਾ ਹੈ, ਪਰ ਮੈਨੂੰ ਨਹੀਂ ਸੀ ਪਤਾ ਕਿ ਪਹਿਲਾਂ ਟੁਰਨਗੇ ਸੂਈ ਲੈਣ ਵਾਲੇ ਤੇ ਦੇਣ ਵਾਲਾ ਬੈਠਾ ਰਹੇਗਾ ਪਿੱਛੇ ਦੁਨੀਆਂ ਵਿਚ ਸਿਰ ਫੇਰ ਕੇ ਹਾਂ ਹਾਂ ਤੇ ਛੋੜ ਜਾਣਗੇ ਵਿਰਕਦੇ ਨੂੰ ਉਸੇ ਦੁਨੀਆਂ ਵਿਚ ਜਿਸ ਤੋਂ ਵੈਰਾਗ ਕਰਾਇਆ ਸਾਨੇ ਆਪ। ਅਥਰੂ ਕਿਰਦੇ ਰਹੇ ਤੇ ਚੁੱਪ ਛਾਈ ਰਹੀ, ਫਿਰ ਬੋਲਿਆ, ਬੜੀ ਮਿਹਰ ਕਰਦੇ ਸਨ, ਬੜਾ ਪਿਆਰ ਕਰਦੇ ਸਨ, ਮੈਂ ਸਮਝਿਆ ਬਸ ਮੈਨੂੰ ਵੀ ਪਿਆਰ ਕਰਦੇ ਹਨ। ਜੇ ਇਹ ਗੱਲ ਹੁੰਦੀ ਤਾਂ ਕੱਲਿਆਂ ਕਿਉਂ ਟੁਰ ਪੈਂਦੇ, ਨਾਲ ਕਿਉਂ ਨਾ ਲੈ ਕੇ ਟੁਰਦੇ? ਭਗਵੰਤੀ, ਮੈਨੂੰ ਤਾਂ ਜਦੋਂ ਤੁਸੀਂ ਸੂਈ ਲਿਆ ਕੇ ਦਿੱਤੀ ਸੀ ਕਿ ਸੰਭਾਲ ਕੇ ਰੱਖ, ਅੱਗੇ ਚੱਲ ਕੇ ਗੁਰੂ ਨੂੰ ਦੇਣੀ ਹੋਵੇਗੀ, ਮੈਂ ਤਾਂ ਤਦੋਂ ਹੀ ਲਖ ਲਿਆ ਸੀ ਬਈ ਸਾਨੂੰ ਸੁੱਤਿਆਂ ਨੂੰ ਜਗਾਉਣ ਆਪ ਆਇਆ ਏ। ਤਾਂਹੀਓ ਮੈਂ ਆਖਿਆ ਸੀ ਮੋੜ ਆਓ ਸੂਈ ਤੇ ਕਹੋ ਜੀ ਸਰੀਰ ਨਹੀਂ ਨਾਲ ਜਾਣਾ, ਸੂਈ ਜਾਸੀ ਕਿੰਜ। ਤਦੋਂ ਸੋਹਣੇ ਸਾਈ ਨੇ ਤੁਸਾਂ ਦੇ ਸੀਨੇ ਕੱਸ ਕੇ ਮਾਰਿਆ ਤੀਰ ਪਿਆਰ ਦਾ, ਅਸੀਂ ਹੋ ਗਏ ਸਾਰੇ ਗੁਰੂ ਨਾਨਕ ਦੇ ਤੇ ਗੁਰੂ ਨਾਨਕ ਹੋ ਗਿਆ ਸਾਡਾ। ਇਹ ਕਹਿ ਕੇ ਚੁੱਪ ਹੋ ਗਈ। ਫਿਰ ਕੁਛ ਸੋਚ ਕੇ ਬੋਲੀ, ਪ੍ਰਾਣਪਤੀ ਜੀਓ, ਤੁਸਾਂ ਨੂੰ ਯਾਦ ਹੋਉ ਉਹ ਗੱਲ ਜੋ ਸ੍ਰੀ ਗੁਰੂ ਜੀ ਨੇ ਸਾਨੂੰ ਆਪਣੀ ਪਿਛਲੀ ਫੇਰੀ ਵਿਚ ਸਮਝਾਈ ਸੀ? ਦੁਨੀ ਚੰਦ, ਮੇਰੇ ਯਾਦ ਨਹੀਂ, ਯਾਦ ਕਰਾ ਦਿਓ ਨਾ। ਇਹ ਸੁਣ ਕੇ ਸਵਾਣੀ ਬੋਲੀ, ਜੀਓ ਜੀ, ਗੁਰੂ ਜੀ ਨੇ ਆਖਿਆ ਸੀ ਦੁਨੀਆਂ ਦੇ ਸਾਰੇ ਤਲਾਵਾਂ ਨੂੰ ਚੰਦਰਮਾ ਅਪਣਾ ਲੈਂਦਾ ਹੈ, ਕਿਹੜੇ ਤਲਾਅ ਵਿਚ ਸਾਰਾ ਨਹੀਂ ਹੁੰਦਾ ਤੇ ਕਿਹੜਾ ਤਲਾਅ ਹੈ ਜਿਹੜਾ ਉਸ ਨੂੰ ਸਾਰਾ ਆਪਣਾ ਨਹੀਂ ਜਾਣਦਾ? ਉਹ ਵੀ ਜਿਸ ਵਿਚ ਹੈ ਉਸ ਦਾ ਸਾਰਾ ਹੈ, ਪਰ ਉਹ ਇਕ ਦਾ ਵੀ ਹੈ ਤੇ ਸਾਰਿਆਂ ਦਾ ਵੀ ਹੈ। ਫਿਰ ਆਪ ਨੇ ਸਮਝਾਇਆ ਸੀ ਕਿ ਅਸੀਂ ਨਿਰਜਿੰਦ ਤਲਾਅ ਨਹੀਂ, ਅਸੀਂ ਸਜੀਵ ਹਾਂ। ਸਾਨੂੰ ਚਾਹੀਦਾ ਹੈ ਕਿ ਚੰਦ ਨੂੰ ਨਿਰਾ ਆਪਣਾ ਤੇ ਹੋਰ ਕਿਸੇ ਦਾ ਨਾਂ ਕਦੇ ਨਾ ਸਮਝੀਏ, ਉਹ ਸਾਡਾ ਵੀ ਹੈ ਤੇ ਹੋਰ ਸਾਰਿਆਂ ਦਾ ਵੀ ਹੈ। ਸੋ ਸਾਈਆਂ ਜੀਓ, ਜੇ ਆਪਣੇ ਪ੍ਰੀਤਮ ਦੇ ਹੁਕਮ ਵਿਚ ਟੁਰਨ ਲੱਗਿਆ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਇਕ ਨੂੰ ਨਾਲ ਲੈ ਟੁਰਦੇ ਤਾਂ ਪਿੱਛੇ ਕੌਣ ਰਹਿ ਜਾਂਦਾ? ਗੁਰੂ ਸਵਾਰੇ ਜੀਓ, ਇਹ ਦੁੱਖ ਕਿਉਂ ਕਰੀਏ ਕਿ ਜੇ ਸਾਡੇ ਹੁੰਦੇ ਤਾਂ ਸਾਨੂੰ ਨਾਲ ਲੈ ਟੁਰਦੇ? ਸਾਈ ਜੀ, ਤੁਸੀਂ ਸੱਚੇ ਹੋ, ਪ੍ਰੇਮ ਵਿਚ ਉੱਚੇ ਹੋ, ਮੇਰੀ ਮਤ ਓਨੀ ਪ੍ਰੇਮ ਗੁੱਧੀ ਨਹੀਂ ਹੈ ਪਰ ਜੇ ਸੋਚ ਕਰੀਏ ਤਾਂ ਗੁਰੂ ਨਾਨਕ ਤੁਰਿਆ ਵੀ ਏ ਤੇ ਨਹੀਂ ਵੀ ਤੁਰਿਆ। ਤੁਰ ਗਏ ਦੇ ਦਰਸ਼ਨ ਆਪ ਸਾਡੇ ਦਿਲਾਂ ਵਿਚ ਪਾ ਗਿਆ ਤੇ ਨਾ ਤੁਰ ਗਏ ਦੇ ਦਰਸ਼ਨ ਇਥੇ ਹੈ। ਜੇ ਅਸੀਂ ਨਹੀਂ ਟੋਲ ਸਕੇ ਤਾਂ ਸਾਡੀ ਟੋਲ ਕਸਰਾਂ ਵਾਲੀ ਤੇ ਅਸੀਂ ਕੱਸੇ ਹਾਂ ਕੱਸੇ। ਇਹ ਕਹਿ ਕੇ ਬੀਬੀ ਜੀ ਦੇ ਅਥਰੂਆਂ ਦੀ ਤਾਰ ਵੱਜ ਗਈ। ਦੁਨੀ ਚੰਦ ਭਾਗ ਭਰੀਏ ਅਸੀਂ ਕੱਸੇ ਠੀਕ, ਜੇ ਸਾਡੇ ਵਿਚ ਪਿਆਰ ਪੂਰਾ ਹੁੰਦਾ ਤਾਂ ਹੁਣ ਤਾਈ ਟੋਲ ਲੈਂਦੇ। ਇਹਨੇ ਨੂੰ ਕਿਸੇ ਨੇ ਸੁਫੇ ਦਾ ਬੂਹਾ ਖੜਕਾਇਆ ਤੇ ਆਵਾਜ਼ ਆਈ, ਦੁਨੀ ਚੰਦ ਵੀਰਾ ਵੀਰਾ ਹੋ। ਦੁਨੀ ਚੰਦ ਉੱਠ ਕੇ ਬੂਹਾ ਖੋਲਣ ਨੂੰ ਆਇਆ ਸੀ। ਕੁੰਡਾ ਖੋਲਦਿਆਂ ਤਾਈ ਬਾਹਰੋਂ ਆਵਾਜ਼ ਆਈ, ਲਾਧੋ ਰੇ ਲਾਧੋ ਰੇ ਗੁਰੂ ਨਾਨਕ ਲਾਧੋ ਰੇ। ਕੁੰਡਾ ਖੁੱਲਦਿਆਂ ਸਾਰ ਆਵਾਜ਼ ਦੇਣ ਵਾਲੀ ਨੇ ਘੁੱਟ ਕੇ ਜੱਫੀ ਪਾ ਲਈ ਦੁਨੀ ਚੰਦ ਨੂੰ ਤੇ ਆਖਿਆ, ਲਾਧੋ ਰੇ ਗੁਰੂ ਨਾਨਕ। ਨਾਲੇ 25-30 ਆਵਾਜ਼ਾਂ ਹੋਰ ਆਈਆਂ, ਲਾਧੋ ਰੇ ਗੁਰੂ ਨਾਨਕ। ਇਹਨੇ ਨੂੰ 25-30 ਹੋਰ ਆਵਾਜ਼ਾਂ ਧਰਮਸਾਲ ਵਿਚ ਲਾਧੋ ਰੇ ਕੂਕਦੀਆਂ ਆ ਵੜੀਆਂ। ਫਿਰ ਸਾਰੇ ਸਤਸੰਗ ਵਾਲੇ ਵੱਡੇ ਦਲਾਨ ਵਿਚ ਆ ਗਏ, ਜਿਸ ਚੌਂਕੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਤ ਵਿਚ ਆ ਕੇ ਬੈਠਿਆ ਕਰਦੇ ਸਨ। ਉਸ ਦੇ ਪਾਸ ਹੀ ਭਾਈ ਸੈਣੇ ਨੇ ਜੋ ਦੁਨੀ ਚੰਦ ਨੂੰ ਜੱਫੀ ਪਾ ਕੇ ਲਿਆਇਆ ਸੀ ਬਿਠਾ ਦਿੱਤਾ। ਦੁਨੀ ਚੰਦ, ਭਾਈ ਸੈਣ ਕਿਨ ਲਾਧੋ ਰੇ। ਸੈਣ, ਜਿਨ ਟਿਕਿਆ ਉਹਨਾਂ ਟੋਲਿਆ। ਦੁਨੀ ਚੰਦ, ਭਾਈ ਬੁੱਢੇ ਨੇ। ਸੈਣ, ਹਾਂ। ਦੁਨੀ ਚੰਦ ਅਸਮਾਨਾਂ ਵੱਲ ਤੱਕ ਕੇ, ਬੁੱਢਾ ਵੀ ਡਾਢਾ ਹੈ, ਕਿੱਡਾ ਕਰਦਾ ਸੀ ਪਿਆਰ ਮੈਨੂੰ, ਡਿੱਠਾ ਤੇਰਾ ਪਿਆਰ, ਨਾਲ ਕਿਉਂ ਨਾ ਲੈ ਗਿਓ, ਮੈਨੂੰ ਕੱਲਿਆਂ ਜਾ ਲੱਭਿਆ ਈ, ਨੈਣ ਭਰ ਆਏ ਤੇ ਡੁੱਲ ਪਏ। ਫਿਰ ਥਿੜਕਦੀ ਆਵਾਜ਼ ਵਿਚ ਬੋਲਿਆ, ਨਾ ਗੁਰੂ ਨਾਨਕ ਲੈ ਗਿਆ ਆਪਣੇ ਪ੍ਰੀਤਮ ਦੇ ਦੇਸ਼, ਨਾ ਗੁਰੂ ਨਾਨਕ ਦਾ ਸਿੱਖ ਲੈ ਗਿਆ ਨਾਲ ਆਪਣੇ ਪ੍ਰੀਤਮ ਦੇ ਦੇਸ਼। ਠੰਡਾ ਸਾਹ ਲੈ ਕੇ, ਮੇਰਾ ਹੀ ਕਸੂਰ ਹੋਣਾ ਏ, ਮੇਰੇ ਅੰਦਰੋਂ ਅਜੇ ਮਾਇਆ ਦੀ ਮੈਲ ਨਹੀਂ ਲੱਥੀ ਹੋਣੀ, ਸਾਧ ਸੰਗਤ ਜੀ ਮੇਰੀ ਕਾਈ ਦੂਰ ਕਰੋ ਬੇਬਲ ਹੋ ਕੇ। ਭਾਈ ਸੈਣ, ਭਾਈ ਦੁਨੀ ਚੰਦ, ਤੂੰ ਸਾਡਾ ਵੱਡਾ ਹੈ, ਤੇਰਾ ਪਿਆਰ ਡੂੰਘਾ ਹੈ, ਸਮੁੰਦਰਾਂ ਵਾਂਗ ਡੂੰਘਾ ਹੈ, ਪਰ ਵੱਡਿਆ ਵੀਰਾ ਵੈਰਾਗ ਦਾ ਨਹੀਂ, ਵੇਲਾ ਵਧਾਈ ਦਾ ਏ, ਸ਼ੁਕਰ ਦਾ ਏ, ਲੱਖ ਲੱਖ ਸ਼ੁਕਰ ਏ ਕਿ ਗੁਰੂ ਲਾਧੋ ਰੇ ਗੂੰਜ ਉੱਠੀ। ਗੁਰੂ ਲਾਧੋ ਰੇ, ਸ਼ੁਕਰ ਏ, ਸ਼ੁਕਰ ਏ, ਲਾਧੋ ਰੇ ਵੀਰਾ, ਬੁੱਢਾ ਪਿਆਰ ਵਿਚ ਏ, ਆਪਣੇ ਲਈ ਵੀ ਸੰਗਤਾਂ ਲਈ ਵੀ ਉਨਤਾਈ ਕੀਤੀ ਏ ਆਪਣੇ ਚੱਕ ਤੋਂ ਸਿੱਧੀ ਛੇਤੀ ਪੁੱਜਣ ਦੀ, ਉਥੇ ਜਿਥੇ ਲੋਪ ਨਾ ਹੋ ਸਕਣ ਵਾਲਾ ਚੰਨ ਬੱਦਲੀ ਦੀ ਛਾਵੇਂ ਲੁਕਿਆ ਬੈਠਾ ਸੀ ਖਡੂਰੇ ਖਹਿਰਿਆਂ ਦੇ। ਜੇ ਬੁੱਢਾ ਪਹਿਲੋਂ ਤੁਹਾਡੇ ਤੁਸਾਂ ਪਾਸ ਆਉਂਦਾ ਤੇ ਤੁਸਾਂ ਨੂੰ ਨਾਲ ਲੈ ਕੇ ਇਥੋਂ ਜਾਂਦਾ ਤਾਂ ਵਾਟ ਦੋਣੀ ਪੈਂਦੀ। ਬੁੱਢੇ ਨੂੰ ਕਾਲ ਪਈ, ਸੰਗਤ ਦੀ ਵਿਆਕਲਤਾ ਹਰਨ ਲਈ ਸਿੱਧਾ ਗਿਆ ਪਿੰਡੋ ਪਿੰਡ। ਉਹ ਕਬੂਤਰ ਜਿਵੇਂ ਜਾਈ ਜਾਂਦਾ ਏ ਸਿੱਧੀ ਉਡਾਰੀ, ਕਬੂਤਰ ਚਿੱਠੀ ਲੈ ਕੇ ਚਿੱਠੀਆਂ ਪਹੁੰਚਾਉਣ ਵਾਲਾ ਕਬੂਤਰ ਹੈ। ਸਿਰ ਕਰਦੇ ਗੁਰਮੁਖਾ, ਹੁਣ ਸਾਡੇ ਨਾਲ ਚਾਓ ਵਿਚ ਆ, ਧਮਾਰਾਂ ਪਾਈਏ ਤੇ ਗਾਵੀਏ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਖੰਗੂਰਾ ਭਰ ਕੇ। ਜੇ ਬੁੱਢਾ ਤੈਨੂੰ ਨਾਲ ਨਹੀਂ ਲੈ ਤੁਰਿਆ ਤਾਂ ਤੂੰ ਨਾ ਹੁਣ ਸਿੱਧਾ ਉਡਾਰੀ ਮਾਰ ਜਾਈ ਆਪਣੀ ਕਾਹਲੀ ਵਿਚ। ਆ ਦੇਖ, ਦਰਸ ਪਿਆ ਸੀ, ਕਿੰਨੀ ਸੰਗਤ ਜੁੜ ਰਹੀ ਏ, ਕਿੰਨੀ ਸੁਣ ਸੁਣ ਕੇ ਰਵਾਂ ਰਵੀ ਆਉਂਦੀ ਪਈ ਏ, ਸਾਰੀ ਨੂੰ ਨਾਲ ਲੈ ਕੇ ਚੱਲ, ਕਰ ਦਰਸ਼ਨ ਤੇ ਕਰਾ ਦਰਸ਼ਨ। ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ। ਦੁਨੀ ਚੰਦ ਮੁਸਕਰਾ ਕੇ, ਵੈਰਾਗ ਤੇ ਚਾਓ, ਮੈਂ ਵੈਰਾਗ ਵਿਚ ਹਾਂ ਤੇ ਤੁਸੀਂ ਚਾਓ ਵਿਚ ਹੋ, ਮੇਰੇ ਮਨ ਤੂੰ ਵੀ ਆ ਜਾ ਚਾਓ ਵਿਚ। ਸੋਚ ਕੇ ਤੇ ਭਾਈ ਸੈਣ ਵੱਲ ਤੱਕ ਕੇ, ਤੈਨੂੰ ਕਿਹਨੇ ਦੱਸਿਆ ਈ? ਸੈਣ, ਮੈਨੂੰ ਦੱਸਿਆ ਏ ਇਕ ਸਿੱਖ ਨੇ ਜੋ ਖਡੂਰ ਦਾ ਰਹਿਣ ਵਾਲਾ ਏ, ਉਸ ਦਾ ਨਾਂ ਏ ਭਲਾ ਜਿਹਾ ਚੇਤੇ ਨਹੀਂ ਆਉਂਦਾ, ਉਸ ਦਾ ਨਾਂ ਏ, ਉਸ ਨੂੰ ਲਾਹੌਰ ਕੋਈ ਸਰਕਾਰੀ ਕੰਮ ਸੀ। ਜਾਂ ਮੈਂ ਧਰਮਸਾਲੋਂ ਸੰਧਿਆ ਵੇਲੇ ਘਰ ਗਿਆ ਤਾਂ ਉਹ ਅੱਗੇ ਆਇਆ ਹੋਇਆ ਸੀ। ਆਖਣ ਲੱਗਾ, ਭਾਈ ਬੁੱਢੇ ਆਖਿਆ ਏ ਸੈਣੇ ਦੇ ਘਰ ਤੂੰ ਸਿੱਧਾ ਜਾਣਾ ਏ ਤੇ ਸਿੱਧਾ ਹੈ ਤੇ ਜਾ ਕੇ ਉਸ ਨੂੰ ਆਖੀ ਛੇਤੀ ਤੋਂ ਛੇਤੀ ਦੁਨੀ ਚੰਦ ਨੂੰ ਖਬਰ ਪਹੁੰਚਾ ਦੇਵੇ ਤੇ ਸੰਗਤ ਵਿਚ ਪੱਲੂ ਫੇਰ ਦੇਵੇ ਕਿ ਗੁਰੂ ਅੰਗਦ ਦੇਵ ਜੀ ਖਡੂਰ ਵਿਚ ਪ੍ਰਤੱਖ ਦਰਸ਼ਨ ਦਾਤਾਂ ਬਖਸ਼ ਰਹੇ ਹਨ, ਲੈ ਚੱਲ ਸਾਰਿਆਂ ਨੂੰ ਨਾਲ। ਦੁਨੀ ਚੰਦ, ਸ਼ੁਕਰ ਸ਼ੁਕਰ ਸ਼ੁਕਰ, ਚੱਲੋ ਭਾਈ ਚੱਲੋ, ਮੇਰੀਆਂ ਚਸ਼ਮਾ ਤੇ ਚੱਲੋ, ਸਵਾਦ ਤਾਂ ਨੈਣਾ ਭਾਰ ਟੁਰ ਕੇ ਜਾਣਦਾ ਏ, ਸਵਾਦ ਤਾਂ ਨੈਣਾ ਭਾਰ ਟੁਰ ਕੇ ਜਾਣਦਾ ਏ, ਪਰ ਪੈਰਾਂ ਭਾਰ ਹੀ ਸਹੀ, ਨਹੀਂ ਪੈਰਾਂ ਭਾਰ ਚੱਲਦਿਆਂ ਦੇਰ ਲਗਸੀ, ਉੱਡ ਕੇ ਚੱਲੀਏ, ਉੱਡ ਕੇ ਕਿੰਜ ਜਾਵੀਏ, ਖੰਭ ਹੈ ਨਹੀਂ, ਯੱਕਿਆਂ ਤੇ ਚੱਲੀਏ, ਸਵੇਰੇ ਹੀ ਤੜਕੇ ਹੀ ਹੁਣੇ ਜਾਓ, ਕੋਈ ਅੱਡੇ ਤੋਂ ਭਾੜੇ ਕਰ ਲਿਆਓ, ਜੇ ਜੋ ਮੰਗਣ ਸੋ ਦੇ ਦਿਓ, ਆਖੋ ਮਲ ਦਲ ਤੇ ਨਿਹਾਰੀਆਂ ਦੇ ਕੇ ਘੋੜੇ ਤਿਆਰ ਕਰੋ, ਅਸੀਂ ਛੇਤੀ ਤੋਂ ਛੇਤੀ ਟੁਰ ਪੈਣਾ ਹੈ, ਸੋਝਲੇ ਹੋਣ ਤੋਂ ਪਹਿਲਾਂ ਪਹਿਲਾਂ। ਸੈਣਾ, ਚਾਹੀਦਾ ਤਾਂ ਐਵੇਂ ਹੀ ਹੈ, ਪਰ ਵੀਰਾ ਤੂੰ ਕੱਲਿਆ ਜਾਣਾ ਹੋਵੇ ਤਾਂ ਭੁਗਦੀ ਹੈ, ਚਾਹੇ ਯੱਕੇ ਤੇ ਚੱਲ, ਚਾਹੇ ਸਾਂਢਣੀ ਸਵਾਰੀ ਚੱਲ, ਪਰ ਸੰਗਤ ਲੈ ਚੱਲ ਵੀਰਾ ਨਾਲ, ਤੂੰ ਉਪਕਾਰੀ ਏ, ਸੰਗਤ ਵਿਚ ਮਾਈ ਭਾਈ ਬਿਰਦ ਬਾਲ ਸਾਰੇ ਹੋਏ, ਬਹਿਲਾਂ ਕਰੀਏ, ਛੜੇ ਪਲਾਂਘੜੇ ਲਈ ਗੱਡੇ ਕਰ ਲਈਏ, ਖੰਡੂਰ ਅਜੇ ਧਰਮਸਾਲ ਨਹੀਂ ਪਈ, ਸੰਗਤ ਲਈ ਥਾਵਾਂ ਨਹੀਂ ਬਣੀਆਂ, ਭਾਵੇਂ ਰੁੱਤ ਪਰਖਰੀ ਹੋ ਪਈ ਏ, ਪਰ ਮੀਂਹ ਕਣੀਆਂ ਦਾ ਕੋਈ ਪਤਾ ਨਹੀਂ, ਹਵਾ ਠੰਡੀ ਵਗਦੀ ਏ, ਠਾਰੀ ਹੈ ਅਜੇ, ਨਾਲ ਜੇ ਕੋਈ ਤੰਬੋਟੀਆ ਤੇ ਸ਼ੌਲਦਾਰੀਆ ਗੱਡਿਆਂ ਤੇ ਲੱਦ ਲਈਏ ਤਾਂ ਉਥੇ ਪਿੰਡ ਦੇ ਲੋਕਾਂ ਤੇ ਭਾਰੂ ਨਹੀਂ ਹੋਵਾਂਗੇ। ਨਾਲੇ ਭਾਈ ਸੋਚ, ਜਿੱਥੇ ਗੁਰੂ ਉਥੇ ਸਭ ਕੁਛ, ਪਰ ਅੰਨ ਪਾਣੀ ਦਾ ਇੰਨੀ ਸੰਗਤ ਦਾ ਬੋਝ ਮਾਈ ਵਰਾਈ ਤੇ ਜਾ ਪਾਉਣਾ ਵੀ ਠੀਕ ਨਹੀਂ, ਰਸਤ ਪਾਣੀ ਵੀ ਰਾਹ ਜੋਗਾ ਤੇ ਕੁਛ ਉਥੋਂ ਜੋਗਾ ਲੱਦ ਲਵੀਏ, ਇਹਨਾਂ ਕੰਮ ਹੁਣੇ ਹੁਣੇ ਨਹੀਂ ਹੋ ਸਕਣਾ, ਬੰਨ ਨੂੰ ਬੰਨਣ ਤਾਂ ਹੁਣ ਤੋਂ ਹੀ ਲੱਗ ਪਈਏ, ਤੇ ਜਿਸ ਵੇਲੇ ਤਿਆਰ ਹੋ ਪਈਏ ਟੁਰ ਪਈਏ, ਗੱਲ ਕੀ, ਕੱਲ ਪਹਿਲੀ ਮੰਜ਼ਿਲ ਜੈਪਾਲ ਚੱਲ ਕਰੀਏ। ਭਾਈ ਦੁਨੀ ਚੰਦ, ਭਾਈ ਸੈਣ ਤੂੰ ਸਿਆਣਾ ਏ, ਸਾਧ ਸੰਗਤ ਸਭਨਾ ਵਿਚ ਤੂੰ ਸੈਂਤ ਪਾਈ ਏ ਗੁਰੂ ਸੇਵਾ ਦੀ, ਤੂੰ ਸਿਆਣਿਆ ਸੋਚਦਾਰ ਏ, ਸਾਧ ਸੰਗਤ ਦੇ ਸੁਖ ਦਾ ਤਦੇ ਤੇਰਾ ਨਾਂ ਸੈਣ, ਤਾਂ ਤੇ ਇਸ ਸਾਰੀ ਤਿਆਰੀ ਦਾ ਤੂੰ ਸਰੰਜਾਮ ਕਰ, ਮੇਰੇ ਪਾਸ ਹੈ 250 ਰੁਪਈਆ, ਅੱਜ ਮੈਨੂੰ ਮਿਲੇ ਸਨ, ਮੇਰੇ ਹਿੱਸੇ ਦੀ ਰਕਮ ਮੰਡੀ ਵਿਚੋਂ। ਉੱਚੀ ਆਵਾਜ਼ ਨਾਲ ਬਾਹਰ ਵੱਲ ਤੱਕ ਕੇ ਬੋਲਿਆ, ਭਾਗਵੰਤੀਏ ਚੁੱਕ ਲਿਆ ਮਾਇਆ ਦੀ ਉਹ ਵੱਧੀ ਹੋਈ ਗੰਢ ਤੇ ਫੜਾ ਦੇ ਭਾਈ ਸੈਣ ਨੂੰ, ਹੋਰ ਜੋ ਥੋੜ ਹੋਵੇ ਸਾਧ ਸੰਗਤ ਕਾਮ ਤੇ ਨੇ। ਸਾਧ ਸੰਗਤ ਵਿਚੋਂ ਆਵਾਜ਼ਾਂ ਆਈਆਂ, ਸਭ ਮਾਇਆ ਗੁਰੂ ਨਾਨਕ ਦੀ ਏ, ਸਭ ਗੁਰੂ ਨਾਨਕ ਦੀ ਏ ਤੇ ਅਸੀਂ ਗੁਰੂ ਨਾਨਕ ਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 11, ਪਹਿਲੀ ਕਥਾ। ਪੁਰਾਣੇ ਸਮੇਂ ਜੋ ਸੜਕ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਸੀ, ਉਹ ਲਾਹੌਰੋਂ ਟੁਰ ਕੇ ਬਿਆਸਾ ਨੂੰ ਉਥੇ ਕੁ ਟੱਪਦੀ ਸੀ ਜਿੱਥੇ ਕੁ ਗੋਇੰਦਵਾਲ ਹੈ, ਤੇ ਪਾਰ ਜਾ ਕੇ ਸੁਲਤਾਨਪੁਰੇ ਹੋ ਕੇ ਅੱਗੇ ਜਾਂਦੀ ਸੀ। ਲਾਹੌਰ ਤੋਂ ਟੁਰ ਕੇ 12 ਕੋਹਾਂ ਤੇ ਪਿੰਡ ਆਉਂਦਾ ਸੀ ਨੇਸ਼ਟਾ। ਅੱਜ ਕੱਲ ਲਾਹੌਰੋਂ ਟੁਰ ਕੇ ਜੇ ਰੇਲ ਵਿਚ ਆਓ ਅੰਮ੍ਰਿਤਸਰ ਨੂੰ ਤਾਂ ਇਕ ਸਟੇਸ਼ਨ ਆਉਂਦਾ ਹੈ ਅਟਾਰੀ। ਸਟੇਸ਼ਨ ਤੋਂ ਖੱਬੇ ਹੱਥ ਨੂੰ ਕੁਛ ਵਾਰਡ ਤੇ ਹੈ ਅਟਾਰੀ ਦਾ ਨਗਰ, ਇਸ ਤਰ੍ਹਾਂ ਕੁਛ ਵਾਰਡ ਤੇ ਸੱਜੇ ਹੱਥ ਹੈ ਨੇਸ਼ਟਾ। ਇਸ ਦੇ ਕੋਲ ਦੀ ਲੰਘਦੀ ਸੀ ਜਦੋਂ ਲਾਹੌਰ ਦਿੱਲੀ ਦੀ ਸੜਕ। ਇਹ ਤਦੋਂ ਫੌਜੀ ਕਾਫਲਿਆਂ ਤੇ ਮੁਸਾਫਰਾਂ ਦੇ ਉਤਰਨ ਦਾ ਟਿਕਾਣਾ ਸੀ। ਇੱਥੇ ਅੱਜ ਪੈਣਾ ਇਹ ਪੜਾਓ ਗੁਰੂ ਨਾਨਕ ਦੇਵ ਦੇ ਸਿੱਖਾਂ ਦੀ ਸੰਗਤ ਦਾ। ਪਹਿਲੇ ਪਹੁੰਚ ਪਈ ਹੈ ਇੱਥੇ ਗੱਡਿਆਂ ਦੀ ਲਾਮ ਤੋਰੀ ਜੈਪਾਲ ਤੋਂ ਟੁਰ ਕੇ, ਜਿਨ੍ਹਾਂ ਪਰ ਲੱਦੇ ਹੋਏ ਹਨ ਸ਼ੋਲਦਾਰੀਆਂ, ਵਿਛਾਈਆਂ, ਦਰੀਆਂ, ਬਿਸਤਰੇ, ਲੰਗਰ ਦਾ ਸਮਾਨ ਤੇ ਹੋਰ ਵਾਧੂ ਲਟਾ ਪਟਾ। ਇਸ ਦਾ ਪ੍ਰਬੰਧ ਕਰਤਾ ਹੈ ਭਾਈ ਸੈਣ। ਕੁਝ ਹੋਰ ਪ੍ਰੇਮੀ ਤੇ ਨੌਕਰ ਸ਼ਾਮਾਂ ਸਮਾਨ ਲਗਭਗ ਦੂਰਾ ਹੈ, ਵਿਆਹ ਤੇ ਆਉਂਦੀ ਹੈ, ਪਹਿਲਾਂ ਗੱਡੇ ਤੁਰ ਪੈਣ ਤੇ ਜਾ ਡੇਰੇ ਲਾਉਣ ਪੜਾਓ ਵਾਲੇ ਥਾਂ, ਮਗਰੋਂ ਸੰਗਤ ਬਹਿਲਾਂ ਤੇ ਰਥਾਂ ਤੇ ਆ ਪਪੜੇ। ਅੱਗੇ ਥਾਂ ਬੁਹਾਰੀ ਹੋਵੇ, ਸ਼ੋਲਦਾਰੀਆਂ ਤੰਬੋਟੀਆਂ ਲੱਗੀਆਂ ਹੋਣ, ਲੰਗਰ ਦਾ ਕੰਮ ਜਾਰੀ ਹੋਵੇ, ਪਾਣੀ ਭਰਿਆ ਹੋਵੇ, ਲੱਕੜੀ, ਘਾਸ, ਦਾਣਾ, ਦੁੱਧ ਦਾ ਪ੍ਰਬੰਧ ਹੋਇਆ ਹੋਵੇ ਤਾਂ ਜੋ ਸੰਗੀ ਆ ਕੇ ਆਪਣੇ ਆਪਣੇ ਡੇਰੇ ਵਿਚ ਡੇਰਾ ਕਰ ਲੈਣ। ਪਿੱਛੇ ਟੁਰਨ ਵੇਲੇ ਜੋ ਡੇਰੇ ਤੇ ਸਮਾਨ ਆਦਿ ਸੰਘ ਦੇ ਲੋਕੀ ਛੱਡ ਆਏ ਸੇ, ਉਹ ਦੂਜੇ ਗੱਡਿਆਂ ਤੇ ਆਵੇ, ਸਿੱਧਾ ਲੰਘ ਜਾਵੇ ਤੇ ਅਗਲੇਰੇ ਮੁਕਾਮ ਉੱਤੇ ਉਹ ਜਾ ਡੇਰੇ ਲਾਉਣ। ਇਸ ਦਾ ਪ੍ਰਬੰਧ ਕਰਤਾ ਸੀ ਭਾਈ ਗੱਜਣ ਉੱਪਰ। ਸੰਗਤ ਦਾ ਟੁਰਨਾ ਸੰਕੇਤ ਸੀ ਬਹਿਲਾਂ ਰਥਾਂ ਉੱਤੇ ਹਲਕਾ ਸਮਾਨ ਨਾਲ ਲੈ ਕੇ। ਇਸ ਦਾ ਪ੍ਰਬੰਧ ਕਰਤਾ ਸੀ ਦੁਨੀ ਚੰਦ। ਭਾਈ ਸੈਣ, ਗੱਜਣ ਤੇ ਦੁਨੀ ਚੰਦ ਨੇ ਗੁਰੂ ਦਰਸ਼ਨ ਦੀ ਖੁਸ਼ੀ ਤੇ ਚਾਓ ਵਿਚ ਦੂਰਾ ਸਮਾਨ ਕੀਤਾ ਸੀ ਤੇ 2-3 ਮੁਕਾਮ ਰਸਤੇ ਵਿਚ ਕਰਨੇ ਸਨ, ਤਾਂ ਜੋ ਰਸਤੇ ਦੇ ਗ੍ਰਾਮਾਂ ਤੋਂ ਜੋ ਗੁਰੂ ਕੇ ਸਿੱਖ ਕੋਈ ਨਾਲ ਰਲਣੇ ਚਾਹੁਣ ਤਾਂ ਰਲ ਪੈਣ। ਪ੍ਰੇਮ ਸ੍ਰੀ ਗੁਰੂ ਦਰਸ਼ਨ ਦਾ ਤੇ ਚਾਓ ਸੀ ਵੱਧ ਤੋਂ ਵੱਧ ਨੂੰ ਕਰਾਉਣ ਦਾ। ਸਨ ਲਾਹੌਰ ਦੇ ਸਰਦੇ ਪੁੱਜਦੇ ਵਾਲੇ ਬਹੁਤ, ਉਂਝ ਉਸ ਵੇਲੇ ਕਈ ਵੇਰ ਇਕਹਿਰੇ ਪ੍ਰਬੰਧ ਨਾਲ ਵੀ ਸਫ਼ਰ ਕਰਦੇ ਸਨ। ਉਂਝ ਉਸ ਸਮੇਂ ਕਈ ਵੇਰ ਇਕਹਿਰੇ ਪ੍ਰਬੰਧ ਨਾਲ ਵੀ ਸਫ਼ਰ ਕਰਦੇ ਸਨ। ਕਦੇ ਸਮਾਨਾਂ ਸਮੇਤ ਸਵਾਰੀਆਂ ਗੱਡਿਆਂ ਵਿਚ ਚੜ ਬੈਠਦੀਆਂ ਸਨ ਤੇ ਮਕਾਨ ਤੇ ਆਪ ਪਹੁੰਚ ਕੇ ਸਾਰੇ ਰੱਖ ਕੇ ਪ੍ਰਬੰਧ ਕਰਦੇ ਸੇ। ਹੁਣ ਆਲੇ ਦੀ ਰੁੱਤੇ ਕੂਚ ਤੜਕੇ ਤੜਕੇ ਹੁੰਦਾ, ਸੂਰਜ ਬਹੁਤ ਤੱਪਣ ਤੋਂ ਪਹਿਲਾਂ ਪਹਿਲਾਂ ਡੇਰਾ ਕਰ ਲੈਂਦੇ, ਫੇਰ 4-6 ਘੜੀ ਦਿਨ ਰਹਿੰਦੇ ਤੁਰ ਪੈਣਾ ਤੇ ਰਾਤ ਖਾਓ ਪੀਏ ਵੇਲੇ ਮੁਕਾਮ ਤੇ ਅੱਪੜ ਜਾਣਾ। ਪੜਾਓ ਹਿਸਾਬ ਸਿਰ ਬਣੇ ਹੁੰਦੇ ਸਨ, ਉਥੇ ਰੜਾ ਹੁੰਦਾ ਸੀ ਖੁੱਲਾ ਉਤਾਰਿਆਂ ਲਈ, ਜੱਕੇ ਬਹਿਲਾਂ ਰੱਥ ਗੱਡੀਆਂ ਲਈ ਖੂਹ ਮੁਕਾਮਾਂ ਤੇ ਹੁੰਦੇ ਸਨ, ਸਗੋਂ 2-2, 3-3 ਖੂਹ ਤੇ ਰਾਹ ਵਿਚ ਵੀ ਹੁੰਦੇ ਸਨ। ਮੁਕਾਮ ਵਾਲੇ ਥਾਂ ਡੰਗਰਾਂ ਲਈ ਖੁਰਲੀਆਂ, ਪਾਣੀ ਪੀਣ ਦੇ ਚਬੱਚੇ ਬਣੇ ਹੁੰਦੇ ਸਨ, ਹਲਵਾਈ ਤੰਦੂਰਾਂ ਵਾਲੇ ਹੋਰ ਦੁਕਾਨਦਾਰ ਵੀ ਹੁੰਦੇ ਸਨ, ਦੁੱਧ ਦਹੀਂ ਗੁੜ ਸ਼ੱਕਰ ਆਟਾ ਦਾਲ ਘਾਹ ਪੱਠੇ ਦੇ ਪ੍ਰਬੰਧ ਵੀ ਹੁੰਦੇ ਸਨ। ਪੜਾਵਾਂ ਵਾਲੇ ਪਿੰਡ ਚੰਗੇ ਸੁਖੀ ਤੇ ਮਾਲਦਾਰ ਹੁੰਦੇ ਸਨ ਤੇ ਉਹ ਮੁਸਾਫਰਾਂ ਪਾਸ ਵੇਚਣ ਲਈ ਸਮਾਨ ਤਿਆਰ ਰੱਖਦੇ ਸਨ। ਕਈ ਥਾਵਾਂ ਤੇ ਪੱਕੀਆਂ ਸਰਾਵਾਂ ਵੀ ਹੁੰਦੀਆਂ ਸਨ, ਇਨ੍ਹਾਂ ਵਿਚ ਰੋਟੀਆਂ ਪਹੁੰਚਾਉਣ ਵਾਲੀਆਂ ਪਠਿਆਣੀਆਂ, ਹਲਵਾਈ ਤੇ ਹੋਰ ਸਮਾਨ ਵੇਚਣ ਵਾਲੇ ਹੁੰਦੇ ਸਨ। ਇਨ੍ਹਾਂ ਸਰਾਵਾਂ ਦੇ ਖੰਡਰ ਖੋਲੇ ਅੱਜ ਤੱਕ ਵੀ ਕਈ ਥਾਈ ਵੇਖਣ ਵਿਚ ਆਉਂਦੇ ਹਨ। ਪਹਿਲਾ ਪੜਾਓ ਨੇੜੇ ਹੀ ਜੈਪਾਲ ਪਿਆ ਸੀ, ਜੋ ਉਥੇ ਅੱਗੇ ਪਿੱਛੇ ਲਾਹੌਰੋਂ ਤੁਰੇ ਸਾਰੇ ਇਕੱਠੇ ਹੋ ਜਾਣ। ਅੱਜ ਗੁਰੂ ਨਾਨਕ ਦੇ ਸਿੱਖਾਂ ਦੀ ਸੰਗਤ ਦਾ ਦੂਜਾ ਪੜਾਓ ਹੈ ਨੇਸ਼ਟੇ। ਭਾਈ ਸਹਿਣੇ ਨੇ ਅੱਪੜ ਕੇ ਰੜਾ ਸਫ਼ਾ ਕਰਵਾ ਕੇ ਡੇਰੇ ਤੰਬੂ ਲਵਾ ਦਿੱਤੇ ਸਨ। ਵੱਖੋ ਵੱਖ ਡੇਰਿਆਂ ਵਿਚ ਆਪੋ ਆਪਣੀ ਰੋਟੀ ਪੱਕੇ, ਇਹ ਗੱਲ ਪ੍ਰਬੰਧਕਾਂ ਨੇ ਵਰਜ ਦਿੱਤੀ ਸੀ। ਇਕੱਠਾ ਇਕੋ ਥਾਂ ਭੋਜਨ ਪੱਕਣਾ ਹੈ, ਹਰ ਕੋਈ ਲੋੜ ਮੂਜਬ ਲੈ ਜਾਏ ਚਾਹੇ ਖਾ ਜਾਏ। ਇਸ ਪਿਆਰ ਵਰਤੋਂ ਦਾ ਚਾਓ ਸੀ ਤਿੰਨਾਂ ਪ੍ਰਬੰਧਕਾਂ ਨੂੰ। ਉਸ ਸਮੇਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੂੰ ਲੋਕੀ ਅਚੰਭੇ ਨਾਲ ਤੱਕਦੇ ਸਨ, ਸੰਗਤ ਆ ਜੁੜੇ ਤਾਂ ਹੋਰ ਅਚੰਭਾ ਹੁੰਦਾ ਸੀ। ਇਨ੍ਹਾਂ ਦਾ ਤੜਕੇ ਉੱਠਣਾ, ਗੁਰੂ ਕੀ ਬਾਣੀ ਪੜ੍ਹਨੀ, ਆਪੋ ਵਿਚ ਡਾਢੇ ਪਿਆਰ ਵਿਚ ਮਿਲਣਾ ਵਰਤਣਾ, ਇਕ ਦੂਜੇ ਦੀ ਸਹਾਇਤਾ ਕਰਨੀ, ਗਰੀਬ ਅਮੀਰ ਨੇ ਰਲ ਬੈਠਣਾ, ਪੁੰਨ ਦਾਨ ਦਇਆ ਦੇ ਕਰਮ ਕਰਨੇ, ਹਿੰਦੂ ਮੁਸਲਮਾਨ ਸਭ ਤੇ ਦਇਆ ਕਰਨੀ, ਸੱਚ ਬੋਲਣਾ ਭਾਵੇਂ ਕਿੰਨੀ ਖੇਚਲ ਵਾਪਰੇ, ਕੀਰਤਨ ਬਾਣੀ ਦਾ ਐਸਾ ਕਰਨਾ ਕਿ ਪੰਛੀ ਖੜੇ ਹੋ ਜਾਣ, ਇਹ ਗੱਲਾਂ ਲੋਕਾਂ ਨੂੰ ਸਤਿਕਾਰ ਭਰੀ ਹਰਿਆਣੀ ਵਿਚ ਲੈ ਜਾਂਦੀਆਂ ਸਨ। ਪਰ ਖਾਣੇ ਪੀਣੇ ਦੀ ਖੁੱਲ, ਚੁੱਲ੍ਹੇ ਚੌਂਕੇ ਦੇ ਭਰਮ ਤੋਂ ਕੁਛ ਸੁਤੰਤਰਤਾ ਜਿਹੀ, ਇਕ ਲੰਗਰ ਤੋਂ ਛਕ ਲੈਣਾ, ਮੂਰਤੀ ਪੂਜਾ ਤੋਂ ਉੱਕੀ ਉਦਾਸੀ, ਵਰਤ ਤੇ ਕਰਮ ਕਾਂਡੀ ਨੇਮਾਂ ਤੋਂ ਉਪਰਾਮਤਾ ਆਦਿ ਗੱਲਾਂ ਲੋਕਾਂ ਵਿਚ ਇਨ੍ਹਾਂ ਲਈ ਉਪਰਾਮਤਾ ਤੇ ਨਾਪਸੰਦੀ ਵੀ ਪੈਦਾ ਕਰਦੀਆਂ ਸਨ। ਇੱਥੇ ਵੀ ਅੱਜ ਡੇਰਾ ਆ ਉਤਰਿਆ, ਸੁਣ ਕੇ ਪਿੰਡ ਦੇ ਲੋਕ ਆਉਂਦੇ ਹਨ, ਹੈਰਾਨ ਹੋ ਕੇ ਵੇਖਦੇ ਸਨ ਕਿ ਇਕ ਵੱਡੀ ਲੋਹ ਤੇ ਫੁਲਕੇ ਪੱਕ ਰਹੇ ਹਨ, ਇਕੋ ਦੇਗ ਵਿਚ ਦਾਲ ਰਿੱਝੀ ਹੈ ਤੇ ਸਾਰੇ ਖੱਤਰੀ ਬ੍ਰਾਹਮਣ ਵੈਸ਼ ਆਦਿਕ ਇਕੋ ਥਾਂ ਤੋਂ ਲੈ ਕੇ ਖਾ ਰਹੇ ਹਨ। ਕੋਈ ਗੁਰੂ ਨਾਨਕ ਦੇ ਸਿੱਖਾਂ ਦੇ ਕੀਰਤਨ ਦੀ ਮਹਿਮਾ ਜਾਣਦੇ ਸਨ ਤੇ ਸੁਣ ਲਈ ਆ ਰਹੇ ਸਨ। ਗਰੀਬ ਗੁਰਬੇ ਸਾਂਸੀ ਆਦਿ ਆਜ਼ਾਦ ਲੋਕੀ ਦੂਰ ਇਕਲਵੰਜੇ ਆ ਬੈਠੇ ਕਿ ਬਚੀ ਖੁਚੀ ਜੂਠ ਮੀਠ ਤੇ ਦਾਤਿਆਂ ਦਾ ਦਿੱਤਾ ਲੈ ਕੇ ਪੇਟ ਭਰਾਂਗੇ। ਇਸ ਤਰ੍ਹਾਂ ਦੀ ਗਹਿਮਾ ਗਹਿਮ ਵਿਚ ਸਭ ਨੇ ਸਵਖਤੇ ਪ੍ਰਸ਼ਾਦ ਛਕ ਲਿਆ, ਜੋ ਸੰਝਾਂ ਵੇਲੇ ਸੋਧਾ ਰਹਿਰਾਸ ਤੇ ਕਥਾ ਮਗਰੋਂ ਛੇਤੀ ਸੌ ਜਾਣ ਤੇ ਤੜਕੇ ਤੜਕੇ ਕੂਚ ਹੋ ਜਾਵੇ। ਲੋਕੀ ਪ੍ਰਸ਼ਾਦ ਛਕ ਰਹੇ ਸਨ ਕਿ 10-15 ਹੋਰ ਗੁਰੂ ਕੇ ਸਿੱਖ ਲਾਹੌਰ ਵੱਲੋਂ ਆ ਗਏ। ਇਹ ਉਹ ਸਨ ਜੋ ਲਾਹੌਰੋਂ ਬਾਹਰ ਗਏ ਹੋਏ ਅੱਜ ਲਾਹੌਰ ਆਏ ਸਨ, ਜਦੋਂ ਕਿ ਸੰਗਤ ਜੈਪਾਲ ਤੋਂ ਟੁਰ ਚੁੱਕੀ ਸੀ। ਇਹ ਖ਼ਬਰ ਪਾ ਕੇ ਸੰਗਤ ਟੁਰ ਗਈ ਹੈ। ਇਹ ਸਾਰੇ ਚੰਗੀਆਂ ਘੋੜੀਆਂ ਵਾਲੇ ਯੱਕੇ ਪਹਾੜੇ ਕਰਕੇ ਮਾਰ ਵਕਾਰੇ ਭਜਾਈ ਆਏ ਕਿ ਸੰਗਤ ਨੂੰ ਜੈਪਾਲ ਨਹੀਂ ਤਾਂ ਨੇਸ਼ਟੇ ਚੱਲ ਮਿਲਣਾ ਹੈ, ਸੋ ਵੇਲੇ ਸਿਰ ਪੁੱਜ ਗਏ। ਸੰਗਤ ਨੂੰ ਮਿਲ ਕੇ ਇਨ੍ਹਾਂ ਨੂੰ ਤੇ ਇਨ੍ਹਾਂ ਦੇ ਪ੍ਰੇਮ ਨੂੰ ਦੇਖ ਕੇ ਸੰਗਤ ਨੂੰ ਵੀ ਬੜੀ ਖੁਸ਼ੀ ਹੋਈ। ਜਦੋਂ ਗੁਰੂ ਕਾ ਬਖਸ਼ਿਆ ਅੰਨ ਪਾਣੀ ਜਿਸ ਦਾ ਨਾਂ ਗੁਰੂ ਜੀ ਨੇ ਵਾਹਿਗੁਰੂ ਜੀ ਦਾ ਪ੍ਰਸ਼ਾਦ ਮੇਰ ਰੱਖਿਆ ਸੀ, ਖਾ ਪੀ ਕੇ ਵਿਹਲੇ ਹੋ ਗਏ ਤਾਂ ਵੱਡੇ ਸ਼ਮਿਆਨੇ ਹੇਠ ਸੰਗਤ ਜੁੜ ਬੈਠੀ। ਪਹਿਲੋਂ ਸੋਧਰ ਦਾ ਉਚਾਰ ਹੋਇਆ, ਫਿਰ ਰਹਿ ਰਾਸਤੇ ਜੋ ਤਦੋਂ ਪਹਿਲੀ ਪਾਤਸ਼ਾਹੀ ਦੇ ਹੀ ਸ਼ਬਦ ਮਾਤਰ ਸਨ ਪੜੇ ਗਏ, ਫਿਰ ਅਰਦਾਸ ਹੋ ਕੇ ਸੰਗਤ ਉੱਠ ਬੈਠੀ। ਜੇ ਕੋਈ ਵਾਰਤਾ ਸਤਸੰਗ ਦੀ ਗੱਲਬਾਤ ਹੋਵੇ ਉਸ ਵੇਲੇ ਇੱਕ ਲਹਿੰਦੇ ਦੇ ਸਿੱਖ ਨੇ ਜੋ ਕੁਝ ਸਮੇਂ ਤੋਂ ਲਾਹੌਰ ਰਹਿੰਦਾ ਸੀ ਆਪਣੀ ਬੋਲੀ ਤੇ ਲਾਹੌਰੀ ਰਲੀ ਮਿਲੀ ਬੋਲਦਾ ਸੀ ਹੁਣ ਯੱਕੇ ਵਿਚ ਆਇਆ ਤੇ ਆਖਿਆ ਭਾਈ ਸਾਧ ਸੰਗਤ ਜੀ ਇਹ ਦਾਸ ਥੋੜੇ ਸਮੇਂ ਤੋਂ ਸਿੱਖ ਥੀ ਆਏ ਗੁਰੂ ਬਾਬੇ ਨਾਨਕ ਦਾ ਜਿਹਨੂੰ ਲੁਕਾਈ ਆਖਦੀ ਏ ਨਾਨਕ ਤੱਪਾ ਜੋ ਸੱਚ ਮੁੱਚ ਦਾ ਏ ਗੋਬਿੰਦ ਆਪ ਦਿਲ ਡਾਢਾ ਦੁਖੀ ਦੁਆਸ ਜਦੋਂ ਗੁਰੂ ਬਾਬੇ ਦਾ ਸੁਣਿਆ ਉੱਠ ਵੰਜਣਾ ਆਪਣੇ ਵਤਨਾਂ ਨੂੰ ਪਰ ਕੇ ਜੋਰ ਕੇ ਬਾਬੇ ਨਾਲ ਕੇ ਬਾਬੇ ਦੇ ਰੱਬ ਨਾਲ ਮੈਂ ਆਖਿਆ ਦਰਸ਼ਨ ਚੱਲ ਕਰਸਾਂ ਗੁਰੂ ਕੇ ਥਾਪੇ ਗੁਰੂ ਦਾ ਫਿਰ ਸੁਆਹ ਸੁਣੀਵਣ ਉਹ ਛਪ ਛਪ ਬਾਂਧੇ ਨੂੰ ਥੋ ਨਹੀਂ ਥੀਂਦਾ ਟਿਕਣ ਟਿਕਾਣੇ ਦਾ ਅੱਜ ਸੁਣਿਆ ਜੋ ਦਿੱਤਾ ਨੇ ਦੀਦਾਰ ਤੇ ਲਾਹੌਰੋਂ ਵੰਝ ਰਹੀਏ ਸੰਗਤ ਗੁਰੂ ਬਾਬੇ ਦੇ ਦਰਸ਼ਨਾਂ ਨੂੰ ਖੁਸ਼ ਥੀ ਆਸੂ ਹਿਆਓ ਪਰ ਲਾਹੌਰੋਂ ਆ ਕੇ ਡਿੱਠਾ ਸੰਗਤ ਵੰਝ ਗਈ ਏ ਉਦਾਸ ਥੀ ਆਸੂ ਪਰ ਭਲਾ ਹੋਵੇ ਇਨ੍ਹਾਂ ਸਿੱਖਾਂ ਦਾ ਜੋ ਮੈਂ ਵਾਂਗ ਉਤਾਵਲੇ ਥੀਏ ਹੱਬੇ ਮਸਲਤ ਕਰਕੇ ਯੱਕੇ ਪਾੜੇ ਕਰਕੇ ਵਗ ਪਏ ਤੇ ਮੈਨੂੰ ਵੀ ਨਾਲ ਸਿੱਖ ਕੇ ਨਿਉ ਨੇ ਭਾਗ ਹੋਆ ਦੀਦਾਰ ਥੀਏ ਗੁਰੂ ਸਿੱਖਾਂ ਦੇ ਹੁਣ ਹੋ ਵੈਸਮ ਦੀਦਾਰ ਗੁਰੂ ਕੇ ਵੀ ਇਸ ਸਾਥ ਮਿਲ ਬੈਠੇ ਹਾਂ ਭਾਗ ਥਿਆ ਲਓ ਕੋਈ ਬਾਬੇ ਦਾ ਪਿਆਰ ਚਾ ਸੁਣਾਏ ਕਿ ਇਹ ਕਰਮਾਂ ਵਾਲੀ ਵਿਰਾਈ ਮਾਈ ਕੌਣ ਏ ਜਿਸ ਦੇ ਘਰ ਭਾਗ ਲਾਏ ਗੁਰੂ ਨੇ ਕੋਈ ਡਾਢੀ ਦੈਵੀ ਕੋਈ ਘਣੀ ਰੱਬ ਪਿਆਰੀ ਹੋਸੀ ਨਾ ਜਿਸ ਸੇਵਕਾਲੀ ਨੇ 6 ਮਾਹ ਬਧੇ ਕੋਈ ਗੁਰੂ ਕਾ ਲਾਲ ਮਾਈ ਦੀ ਮਹਿਮਾ ਚਾ ਸੁਣਾਏ ਇਹ ਸਤਸੰਗ ਹੋ ਵੈਸੀ ਅੱਜ ਦਾ ਸਿੱਧ ਗੋਸ਼ਟ ਗੁਰੂ ਬਾਬੇ ਦੀ ਮੈਂ ਸੁਣੀ ਹਾਸੂ ਗੁਰਮੁਖ ਆਖਿਆ ਨੇ ਉਥਾਉ ਗੁਰੂ ਕੇ ਸਾਰ ਗੁਰੂ ਕੇ ਸਵਾਰੇ ਪਾਰ ਗ੍ਰਾਮੀ ਨੂੰ ਗੁਰਮੁਖ ਹੋਸੀ ਨਾ ਮਾਈ ਤੇ ਮਾਈ ਦਾ ਮਰਦ ਵੀ ਹੋਸੀ ਘਣਾ ਗੁਰਮੁਖ ਨਾਨਕ ਗੁਰਮੁਖ ਉਤਰਸ ਪਾਰੇ ਭਾਈ ਗੁਰਮੁਖਾਂ ਦੀ ਕਥਾ ਸੁਣਾਓ ਮਨ ਤਨ ਠੰਡਾ ਥੀਏ ਜਸ ਸੁਣ ਕੇ ਸਾਰੀ ਸੰਗਤ ਵਿਚੋਂ ਆਵਾਜ਼ ਆਈ ਠੀਕ ਆਖਿਆ ਏ ਵੀਰ ਨੇ ਹੁਣ ਦਰਸ਼ਨ ਜੋ ਕਰਾਂਗੇ ਗੁਰੂ ਕੇ ਚੱਲ ਕੇ ਤੇ ਭਾਈ ਬੁੱਢੇ ਵਰਗੇ ਗੁਰੂ ਪਿਆਰਿਆਂ ਤੇ ਮਾਈ ਵਰਗੇ ਗੁਰਮੁਖਾਂ ਦੇ ਤਦ ਮਾਈ ਦੀ ਕਥਾ ਸੁਣ ਲਈਏ ਤਾਂ ਠੀਕ ਹੈ ਸੰਗਤ ਵਿਚ ਥੋੜਿਆਂ ਨੂੰ ਥੋ ਹੋਸੀ ਜੇ ਹੋਸੀ ਵੀ ਤਾਂ ਜ਼ਰਾ ਭੋਰਾ ਹੋਸੀ ਗੱਲ ਕੀ ਸਭ ਦੇ ਪਸੰਦ ਆਈ ਬਾਤ ਤੇ ਭਾਈ ਦੁਨੀ ਚੰਦ ਨੂੰ ਆਗਿਆ ਹੋਈ ਜੋ ਮਾਈ ਦੀ ਕਥਾ ਸੁਣਾਵੇ ਤਾਂ ਭਾਈ ਦੁਨੀ ਚੰਦ ਵਿਚਕਾਹੇ ਆ ਬੈਠਾ ਤੇ ਬੋਲਿਆ ਧੰਨ ਮੇਰਾ ਤਪਾ ਨਾਨਕ ਧੰਨ ਮੇਰਾ ਗੁਰੂ ਨਾਨਕ ਧੰਨ ਮੇਰਾ ਗੁਰੂ ਨਾਨਕ ਮੱਥਾ ਟੇਕਿਓਸ ਨਾਨਕ 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 ਮੇਰਾ ਮਾਲਕ 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 ਜਿਨ ਤਾਰਿਆ ਮੇਰੇ ਜਿਹੇ ਮਾਇਆ ਤੰਦੂਏ ਦੀਆਂ ਅਤੁੱਟ ਤਾਰਾਂ ਵਿਚ ਫਸੇ ਹੋਏ ਮੈਂਗਲ ਨੂੰ ਧੰਨ ਬਾਬਾ ਨਾਨਕ ਮਾਲਕ ਪਾਲਕ ਰਾਖਾ ਲਓ ਭਾਈ ਸੁਣ ਧਿਆਨ ਦੇ ਕੇ ਗੁਜਰਾਤ ਨਗਰ ਤੋਂ ਹੇਠਾੜ ਨੂੰ ਇਕ ਜੇ ਪਿੰਡ ਮੰਗੋਵਾਲ ਕੇ ਮੰਗੋਵਾਲ ਇੱਥੇ ਘਰ ਹੈਨ ਤ੍ਰੇਹਣ ਜਾਤ ਦੇ ਖੱਤਰੀਆਂ ਦੇ ਚੋਖੇ ਹਾਂ ਭਾਈ ਮੈਂ ਠੁੱਲੀਆਂ ਠੁੱਲੀਆਂ ਗੱਲਾਂ ਕਰ ਸਾਂ ਮੈਂ ਭਾਈ ਪੜਿਆ ਗੁਣਿਆ ਕੋਈ ਨਾ ਸੰਗਤ ਸਾਨੂੰ ਠੁੱਲੀਆਂ ਤੇਰੀਆਂ ਮਿੱਟੀਆਂ ਪਈਆਂ ਲੱਗਦੀਆਂ ਨੇ ਦੁਨੀ ਚੰਦ ਇੱਥੇ ਮੰਗੋਵਾਲ ਵਿਚ ਭਾਈ ਇਕ ਖੱਤਰੀ ਤ੍ਰੇਹਣ ਰਹਿੰਦਾ ਸੀ ਸਜੀਲਾ ਜਵਾਨ ਨੀਂਗਰ ਗੇਨੂ ਮਲ ਇਸ ਦੇ ਮਾਪਿਆਂ ਪੁੱਤ ਲਈ ਕਾਕੀ ਲੱਭੀ ਦੂਰ ਡਾਢੀ ਦੂਰ ਸਤਲਜੋਂ ਪਾਰ ਰੇਤਿਆਂ ਦੇ ਦੇਸ਼ ਮੱਤੇ ਦੀ ਸਰਾਂ ਵਿਚ ਇਕ ਖੱਤਰੀਆਂ ਦੇ ਘਰ ਭਾਈ ਲੇਖ ਸੰਜੋਗ ਡਾਢੇ ਕਿੱਥੇ ਗੁਜਰਾਤ ਕਿੱਥੇ ਮੱਤੇ ਦੀ ਸਰਾਂ ਲਓ ਭਾਈ ਜੀਵਨ ਤੋਂ ਸਾਡੇ ਵਿਆਹ ਹੋ ਗਿਆ ਭਾਗ ਲੱਗੇ ਚਾਰ ਪੁੱਤਰ ਹੋਏ ਗੇਨੂ ਮਲ ਦੇ ਘਰ ਤੀਜੇ ਦਾ ਨਾਮ ਰੱਖਿਆ ਫੇਰੂ ਮਲ ਇਹ ਚੰਗਾ ਸਿਆਣਾ ਨਿਕਲਿਆ ਤ੍ਰੈ ਤਾਂ ਰਹੇ ਮੰਗੋਵਾਲ ਪਿਤਾ ਪਾਸ ਤੇ ਫੇਰੂ ਮਲ ਨੂੰ ਲੈ ਗਏ ਨਾਨਕ ਮੱਤੇ ਦੀ ਸਰਾਂ ਆਪਣੇ ਕੋਲ ਹੀ ਰੱਖ ਲਿਓ ਤੇ ਦੋਹੇ ਤਾਂ ਸਮਝੋ ਪੁੱਤ ਹੀ ਹੋ ਗਿਆ ਵਿਆਹ ਵੀ ਕਰ ਦਿੱਤੋ ਨੇ ਦੋਹਤੇ ਦਾ ਉੱਥੇ ਤੇ ਮੱਤੇ ਦੀ ਸਰਾਂ ਵਿਚ ਹੀ ਇਕ ਚੋਖੇ ਖੱਤਰੀ ਦੀ ਚੰਗੀ ਕਾਕੀ ਨਾਲ ਜਿਸ ਦਾ ਨਾਮ ਸਭਰਾਈ ਸੀ ਫਿਰ ਲਓ ਜੀ ਰਿਜਕ ਵੀ ਉੱਥੇ ਹੀ ਲਵਾ ਦਿੱਤੋ ਨੇ ਫੇਰੂ ਮਲ ਡਾਢਾ ਹਿਸਾਬੀ ਫਾਰਸੀਆ ਦਾ ਮੁਨਸ਼ੀ ਤੇ ਵਹੀ ਖਾਤੇ ਦਾ ਉਸਤਾਦ ਨਿਕਲਿਆ ਮੱਤੇ ਦੀ ਸਰਾਂ ਦਾ ਸਾਜੇ ਚੌਧਰੀ ਰੱਬ ਤੁਹਾਡਾ ਭਲਾ ਕਰੇ ਤਖ਼ਤ ਮਲ 60-70 ਗ੍ਰਾਮਾਂ ਦਾ ਮਾਲਕ ਮਾਲ ਮਿਲਖਾਂ ਵਾਲਾ ਮੰਨਿਆ ਪਰਮੰਨਿਆ ਸਰਕਾਰੀ ਦਰਬਾਰੇ ਵੀ ਉਸ ਨੂੰ ਰੱਖ ਲਿਆ ਫੇਰੂ ਮਲ ਉਸ ਰੱਖ ਲਿਆ ਫੇਰੂ ਮਲ ਨੂੰ ਮੁਨਸ਼ੀ ਤੇ ਮੁਤਸੱਦੀ ਤੇ ਫੇਰ ਬਣਾ ਲਿਆ ਕਾਰਦਾਰ ਫਿਰੂਮਲ ਬੜਾ ਸੁੱਚਾ ਤੇ ਨੇਕ ਬੰਦਾ ਸੀ। ਅੱਖ ਨੀਵੀਂ ਰੱਖ ਸਾਈਂ ਦੀ, ਕੱਖ ਦਾ ਨਾਂ ਰਵਾਦਾਰ, ਪੱਖ ਕਿਸੇ ਦਾ ਨਾਂ, ਉਂਝ ਵੀ ਮਿਲਾਪੜਾ, ਪੂਰਾ ਤੌਰ ਸੱਚਾ ਬੋਲ। ਮਾਲਕ ਨੇ ਵੀ ਉਸ ਦੇ ਭਰ ਦਿੱਤੇ ਆਰ ਬੁਖਾਰ। ਚੰਗਾ ਰਾਜੀ ਹੋ ਗਿਆ ਫਿਰੂਮਲ। ਦੁਨੀਆਂ ਵੀ ਖੁਸ਼ ਸੀ ਉਸ ਨਾਲ, ਮਾਲਕ ਵੀ ਖੁਸ਼। ਜਿਸ ਨਾਲ ਮਾਲਕ ਖੁਸ਼, ਉਸ ਨਾਲ ਸਭ ਕੋਈ ਖੁਸ਼। ਤਖ਼ਤਮਲ ਦਾ ਟੱਬਰ ਵੀ ਸਾਰਾ ਖੁਸ਼, ਇੱਥੋਂ ਤਾਈ ਕਿ ਟੱਬਰ ਵਿਚ ਫਿਰੂਮਲ ਘਰ ਦਾ ਹੀ ਬਣ ਗਿਆ ਬੰਦਾ। ਲਓ ਹੁਣ ਅੱਗੇ ਸੁਣੋ। ਤਖ਼ਤਮਲ ਦੇ ਘਰ ਵਿਚ ਸੀ ਉਸ ਦੀ ਵਹੁਟੀ, ਜਿਨ੍ਹਾਂ ਜਾਏ 7 ਪੁੱਤਰ ਤੇ 1 ਧੀ। ਇਹ ਧੀ ਸਾਜੇ ਵਿਰਾਈ, ਨਾਂ ਤਾਂ ਹੈ ਸੀ ਵੀਰਾਂ ਬਾਈ, ਪਰ 7 ਭਰਾਈ ਕਿ 7 ਵਿਰਾਈ ਵੀ ਆਖਦੇ ਸਨ। ਜੰਮੀ ਸੀ ਜੋ 7 ਭਰਾਵਾਂ ਮਗਰੋਂ, ਮਾਂ ਨੂੰ ਪਿਆਰੀ ਸੀ ਪਰ ਪਿਓ ਨੂੰ ਡਾਢੀ ਹੀ ਪਿਆਰੀ ਸੀ। ਉਹ ਲਾਡ ਨਾਲ ਕੁਆਇਆ ਕਰੇ ਵਿਰਾਈ, ਸੋਈਓ ਨਾਂ ਪੱਕ ਗਿਆ ਉਸਦਾ ਸਹੁਰੇ ਪੇਕੇ ਵਿਰਾਈ। ਫਿਰੂਮਲ ਵਿਰਾਈ ਨੂੰ ਭੈਣ ਜੀ ਕਹਿ ਕੇ ਸੱਦਦਾ ਸੀ। ਜੋ ਹੋ ਗਿਆ ਟੱਪਰ ਦਾ ਬੰਦਾ ਸੁਣਿਆ ਜੇ। ਵਿਰਾਈ ਬੜੇ ਠਹਿਰੇ ਹੋਏ ਸੁਭਾਅ ਦੀ ਸੀ, ਅਕਲ ਦਾ ਕੋਟ ਸੀ, ਸ਼ਰਮ ਦੀ ਮੂਰਤ ਸੀ, ਖਿੜੇ ਮੱਥੇ ਹੱਸੂ ਹੱਸੂ ਕਰਦੀ, ਹੱਥ ਦੀ ਖੁੱਲੀ ਦਾਤੀ। ਇਨ੍ਹਾਂ ਗੁਣਾ ਕਰਕੇ ਐਸੀ ਪਿਆਰੀ ਹੋਈ ਪਿਓ ਦੀ ਕਿ ਡਾਢੀ ਲਾਡਲੀ ਹੋ ਗਈ। ਤਖ਼ਤਮਲ ਨੂੰ ਜੋ ਕੁਛ ਵਿਰਾਈ ਆਖੇ ਉਹ ਅੱਗੋਂ ਮੋੜ ਨਹੀਂ ਸੀ ਕਰਦਾ। ਲਓ ਸੁਣੋ ਹੋਰ ਕਥਾ। ਫਿਰੂਮਲ ਨੂੰ ਹੋਰ ਭਾਗ ਲੱਗਾ। ਇਸ ਦੀ ਵਹੁਟੀ ਦਾ ਨਾਂ ਸੀ ਸਬਰਾਈ। ਇਸ ਮਾਈ ਦੇ ਘਰ ਰੱਬ ਜੀ ਨੇ ਪੁੱਤਰ ਦਿੱਤਾ, ਨਾਂ ਰੱਖਿਆ ਲਹਿਣਾਮਲ, ਜਿਸ ਦਾ ਨਾਂ ਲਹਿਣਾ, ਉਸ ਲਹਿਣਾ ਹੀ ਲਹਿਣਾ। ਇੱਕ ਸਿੱਖ ਹੁੰਦੀ ਗੱਲ ਟੁਕਣੀ ਪਾ ਪੇ, ਪਰ ਕਦੋਂ ਦੀਆਂ ਗੱਲਾਂ ਪਏ ਕਰਦੇ ਹੋ, ਇੱਕ ਸਿੱਖ ਨੇ ਸਵਾਲ ਕੀਤਾ। ਦੁਨੀ ਚੰਦ, ਮੈਨੂੰ ਹੋਰ ਤਾਂ ਪਤਾ ਨਹੀਂ, ਪਰ ਫੇਰੂ ਦੇ ਘਰ ਪੁੱਤਰ ਜਨਮ ਦਾ ਸੰਮਤ ਬਾਬੇ ਬੁੱਢੇ ਇੱਕ ਵਾਰੀ ਦੱਸਿਆ ਸੀ, 1561 ਬਿਕਰਮੀ, ਵੈਸਾਖ ਸੁਦੀ ਏਕਮ। ਇਹ ਸੋਹਣਾ ਨੀਂਗਰ ਖੇਡ ਦਾ ਮਲ ਦਾ ਪਰਦਾ ਤਖ਼ਤਮਲ ਦੇ ਘਰ ਵੀ ਖੁੱਲਾ ਆਉਂਦਾ ਜਾਂਦਾ ਸੀ। ਸਾਰਾ ਟੱਬਰ ਇਸ ਨੂੰ ਪਿਆਰ ਕਰਦਾ ਸੀ। ਵਿਰਾਈ ਚਾਹੇ ਕਦੇ ਕਦਾਈ ਪੇਕੇ ਆਉਂਦੀ ਸੀ, ਪਰ ਜਦ ਆਉਂਦੀ ਲਹਿਣਾ ਜੀ ਨੂੰ ਬਹੁਤ ਪਿਆਰ ਕਰਦੀ, ਉਹ ਵੀ ਭੂਆ ਜੀ ਕਰਕੇ ਬੁਲਾਉਂਦੇ ਵਿਰਾਈ ਨੂੰ। ਫਿਰੂਮਲ ਜਦ ਆਖਦਾ ਸੀ ਭੈਣ ਜੀ, ਤਾਂ ਇਸ ਬਾਲਕ ਨੇ ਸੱਦਣਾ ਹੀ ਸੀ ਉਹਨਾਂ ਨੂੰ ਭੂਆ ਜੀ। ਵਿਰਾਈ ਨੂੰ ਫਿਰੂਮਲ ਜਦ ਆਖਦਾ ਸੀ ਭੈਣ ਜੀ, ਤਾਂ ਇਸ ਬਾਲਕ ਨੇ ਸੱਦਣਾ ਹੀ ਸੀ ਉਹਨਾਂ ਨੂੰ ਭੂਆ ਜੀ। ਸੁਣਿਆ ਜੋ, ਹੁਣ ਸੁਣੋ ਲੇਖਾ ਸੰਜੋਗਾਂ ਦਾ। ਵਿਰਾਈ ਵਿਆਹੀ ਹੋਈ ਸੀ ਸਤਲੁਜੋਂ ਪਾਰ, ਉਧਰੋਂ ਪਾਰ ਸਾਡੀ ਵੱਲੋਂ ਉਰਾਰ, ਖਹਿਰਿਆਂ ਦੇ ਖਡੂਰ ਚੌਧਰੀ ਮਹਿਮੇ ਨਾਲ। ਜੋ ਸਾਜੇ ਤਖ਼ਤਮਲ, ਜੇਡਾ ਤਾਂ ਨਾ ਪਰ ਚੰਗਾ ਸਰਦੇ ਪੁੱਜਦੇ ਵਾਲਾ ਚੌਧਰੀ, ਉਤੋਂ ਭਰ ਦਿੱਤੇ ਉਸਦੇ ਆਰ ਬੁਖਾਰ ਤਖ਼ਤਮਲ ਨੇ ਦੌਲਤ ਨਾਲ। ਹੋਰ ਲਓ ਲੇਖਾ ਸੰਜੋਗਾਂ ਦੀ ਗੱਲ। ਲਹਿਣੇ ਜੀ ਦੀ ਕੁੜਮਾਈ ਵੀ ਹੋ ਗਈ ਖਡੂਰ ਦੇ ਲਾਗੇ ਪਿੰਡ ਸੰਘਰ। ਜੋ ਕੋਈ ਮਸਾਂ ਦੋ ਕੋ ਹੋ ਸੀ, ਇੱਕ ਬੜੇ ਧਨਾੜ ਸ਼ਾਹ ਪਿੰਡ ਦੇ ਸ਼ਾਹੂਕਾਰ ਘਰ, ਉਸ ਦਾ ਨਾਂ ਇਹ ਭਲਾ ਸੋਚ ਕੇ ਦੇਵੀ ਚੰਦ, ਜਾਤ ਦਾ ਮਰਵਾਹਾ ਖੱਤਰੀ, ਸੁਭਾਗ ਬੀਬੀ, ਜਿਸ ਨਾਲ ਸ੍ਰੀ ਲਹਿਣਾ ਜੀ ਦਾ ਵਿਆਹ ਹੋਇਆ ਉਸ ਦਾ ਨਾਂ ਸੀ ਬੀਬੀ ਖੇਮਬਾਈ, ਪਰ ਮਾਪੇ ਲਾਡ ਨਾਲ ਸੱਦਣ ਖੀਵੀ, ਸੋ ਖੀਵੀ ਹੀ ਪੱਕ ਗਿਆ ਨਾਂ। ਲਓ ਹੁਣ ਵੇਖੋ ਕਰਤਾਰ ਦੇ ਰੰਗ। ਮਰਦਾਨੇ ਨੂੰ ਆਖਦੇ ਹੁੰਦੇ ਸਨ ਕਿ ਨਾ ਗੁਰੂ ਬਾਬਾ ਜੀ, ਦੇਖ ਮਰਦਾਨਿਆਂ ਕਰਤਾਰ ਦੇ ਰੰਗ। ਮਰਦਾਨੇ ਨੂੰ ਆਖਦੇ ਹੁੰਦੇ ਸਨ ਨਾ ਗੁਰੂ ਬਾਬਾ ਜੀ, ਦੇਖ ਮਰਦਾਨਿਆਂ ਕਰਤਾਰ ਦੇ ਰੰਗ। ਉਹ ਜੋ ਫੇਰੂਮਲ ਸੀ ਕਾਰਦਾਰ, ਘਰ ਬਾਹਰ ਦਾ ਮੁਖਤਾਰ ਕਾਰ, ਕਰਨਾ ਰੱਬ ਦਾ ਐਸਾ ਹੋਇਆ ਕਿ ਗੁੱਸੇ ਹੇਠ ਆ ਗਿਆ ਤਖ਼ਤਮਲ ਦੇ। ਤਖ਼ਤਮਲ ਸੀ ਕਰੜਾ ਲੱਠ, ਅਜੁੱਕ ਅਚਾਉਂ, ਜਿਸ ਗੱਲੇ ਹੱਠ ਤੇ ਆ ਗਿਆ ਫਿਰ ਕੌਣ ਮੋੜੇ। ਇੱਕ ਵਾਰ ਹਿਸਾਬ ਕਰਕੇ ਜੋ ਚਿੱਠਾ ਬਣਿਆ ਤਾਂ ਕਾਪਾ, ਜਾਣੇ ਰਾਮ ਕੀ ਵਰਤੀ। ਜੋ ਕਿਸੇ ਵੱਡੇ ਦੇ ਘਰ ਮੁਖਤਾਰ ਬਣੇ ਉਸ ਦੇ ਕਈ ਲਾਗੂ, ਕਿਵੇਂ ਹੋਈ ਚਿੱਠੇ ਵਿਚ ਤਾਂ ਕਾਪਾ ਕਈ ਹਜ਼ਾਰ ਦਾ। ਬਸ ਚੱਲ ਗਈ ਦੂਤਾਂ ਦੀ, ਦੋਹੇ ਦਾ ਥਣ ਕਰ ਦਿੱਤੋ ਨੇ ਤਖ਼ਤਮਲ ਨੂੰ। ਉਸ ਭੋਰੇ ਵਿਚ ਚਾਹ ਕੱਤਿਆ ਪੇ ਫੇਰੂਮਲ ਨੂੰ, ਆਖੇ ਪਰ ਭਾਈ ਕਾਪਾ, ਨਹੀਂ ਤਾਂ ਘਾਲ ਦੇ ਆਪਾ, ਹਜ਼ਾਰਾਂ ਦੇ ਕਾਪੇ ਕਿੱਥੋਂ ਪਰੇ। ਸ਼ੋਹਦਾ ਤੇ ਜੋ ਰਵਾਦਾਰ ਨਾ ਹੋਵੇ ਕੱਖ ਦਾ ਤੇ ਭਰੇ ਵੀ ਕਿਉਂ। ਬਥੇਰਾ ਦਰਦੀ ਲੋਕਾਂ ਨੇ ਕਿਹਾ, ਚੌਧਰੀ ਫੇਰੂ ਮੱਲ ਵਿਚ ਪਹਿਮਾਨਗੀ ਹੈ ਨਹੀਂ ਹੋ, ਫੇਰੂ ਮੱਲ ਵਿਚ ਪਹਿਮਾਨਗੀ ਹੈ ਨਹੀਂ ਹੋ, ਕੋਈ ਭਲੇਵਾ ਨਹੀਂ, ਭਲੇਵਾ ਹੀ ਹੈ। ਪਰ ਮੰਨੇ ਕੌਣ? ਤੂੰ ਕਹੋ, ਮੈਂ ਕਹੋ, ਸਾਮੀਆਂ ਮਜੇਰੇ ਕਹਿਣ, ਘਰੋਂ ਵਹੁਟੀ ਕਹੇ, ਪੁੱਤ ਆਖਣ, ਪਰ ਤਖ਼ਤ ਮੱਲ ਇਕ ਨਾ ਮੰਨੇ। ਇਕ ਦਿਨ ਹੋਣਹਾਰ ਕੁਮਾਰ ਉਮਰਾ ਦੇ ਨੈਣ ਰਸੀਲੇ ਵਾਲੇ ਲਹਿਣੇ ਨੂੰ ਨੈਣ ਭਰੇ ਵੇਖ ਕੇ ਕਹਿਣ ਲੱਗੀ, ਵਿਰਾਈ ਦੀ ਮਾਂ, ਪੁੱਤ ਮਾਂ ਸਦਕੇ ਜੀ ਪਿਆਣਾ ਨਾ ਹੋ, ਮਾਂ ਵਾਰੀ ਮੈਂ ਤੈਨੂੰ ਰਾਹ ਦੱਸਣੀ ਆ, ਪੁੱਛ ਨਾ ਗਿੱਛ ਤੇ ਰਾਹ ਜਾ ਖਡੂਰ ਵਿਰਾਈ ਕੋਲ। ਓਏ ਪਿਓ ਦੀ ਲਾੜ ਦੀ, ਤੈਨੂੰ ਪਤਾ ਹੀ ਹੈ, ਉਸ ਨੂੰ ਜਾ ਕੇ ਕਹੋ ਤੈਨੂੰ ਉਹ ਜਾਣਦੀ ਹੈ ਭਤੀਜਾ। ਓਏ ਪਿਓ ਦੀ ਲਾਡਲੀ, ਤੈਨੂੰ ਪਤਾ ਹੀ ਏ, ਉਸ ਨੂੰ ਜਾ ਕੇ ਕਹੋ ਤੈਨੂੰ ਉਹ ਜਾਣਦੀ ਏ ਭਤੀਜਾ, ਜਿਵੇਂ ਸਕਾ ਹੁੰਦਾ ਏ ਭਰਾ ਦਾ ਪੁੱਤ। ਬਸ ਪੁੱਤ, ਜੇ ਉਸਨੇ ਸੁਨਾਹਾ ਦਿੱਤਾ ਘੱਲ ਚੌਧਰੀ ਨੂੰ ਤਾਂ ਤੇਰੇ ਪਿਓ ਦੀਆਂ ਸੱਤੇ ਖੈਰੀ, ਵਿਰਾਈ ਦੀ ਸਿਫਾਰਿਸ਼ ਖਾਲੀ ਨਹੀਂ ਉਹ ਜਾਣ ਲੱਗੀ। ਜਾ ਵੀਰਾ, ਮਾਂ ਦੇ ਆਖੇ ਲੱਗ ਤੇ ਪੰਨਾ ਜਾ, ਨਾ ਪੁੱਛ ਥਿਤ ਨਾ ਪੁੱਛ ਵਾਰ। ਲਓ ਬਾਬੇ ਦੇ ਤਾਰਿਓ, ਲਹਿਣਾ ਜੀ ਖਡੂਰ ਆਏ, ਮਾਈ ਵਿਰਾਈ ਨੂੰ ਮਿਲੇ, ਸਾਰੀ ਦੱਸਿਓ ਨੇ ਵਾਰਤਾ। ਲਓ ਹੁਣ ਦੇਖੋ ਕਰਤਾਰ ਦੇ ਕਰਨੇ। ਮਾਈ ਸੁਣ ਕੇ ਆਖਣ ਲੱਗੀ, ਮੈਂ ਪਿਤਾ ਜੀ ਨੂੰ ਆਖ ਘੱਲਾਂਗੀ, ਛੱਡ ਦੇਣਗੇ ਤੇਰੇ ਬਾਪੂ ਨੂੰ, ਮੇਰੇ ਕਿਹਾ ਲੋੜ ਪਈ ਤਾਂ ਮੈਂ ਆਪ ਚੱਲਾਂਗੀ, ਵੀਰ ਫੇਰੂ ਮੱਲ ਨੂੰ ਭੋਰੇ ਤੋਂ ਖਲਾਸੀ ਦਵਾਵਾਂਗੀ। ਪਰ ਲਹਿਣਾ ਜੀ, ਤੇਰੇ ਪਿਤਾ ਤੇ ਮੇਰਾ ਵੀਰ ਫੇਰੂ ਏ, ਹੇਰ ਫੇਰ ਤੋਂ ਖਾਲੀ, ਸੁਧਾ ਸਾਫ ਸੁੱਚਾ, ਉਹਨੂੰ ਕਲੰਕ ਤਾਂ ਲੱਗਾ ਰਹੂ ਨਾ ਪਹਿਮਾਨਗੀ ਦਾ, ਛੁੱਟ ਗਿਆ ਮੇਰੇ ਆਖੇ ਤਾਂ ਉਜਲਾ ਤਾਂ ਨਾ ਹੋਇਆ, ਮੈਂ ਉਸ ਨੂੰ ਉਜਲਾ ਕਰਨਾ ਏ। ਵੀਰ ਮੇਰਾ ਉਜਲ ਏ, ਕੋਈ ਊਜ ਲੱਗੀ ਏ ਉਸਨੂੰ, ਜਿਵੇਂ ਲੋਕੀ ਆਖਦੇ ਨੇ ਕੋਈ ਪੱਥਰ ਚੌਥ ਦਾ ਦੇਖ ਬੈਠਾ ਏ ਚੰਦ ਖਬਰੇ, ਉਹਦੀ ਉਂਜ ਧੋਣੀ ਏ, ਪੁੰਨਿਆਂ ਦੇ ਚੰਦ ਵਰਗਾ ਨਿਖਾਰਨਾ ਏ। ਸੋ ਲੈ ਹੁਣ ਭਾਗ ਭਰਿਆ, ਇਕ ਕੰਮ ਕਰ, ਇਥੋਂ ਆਏ ਹੋਏ ਨੀ ਇਕ ਰੱਬ ਦੇ ਪਿਆਰੇ, ਰੱਬ ਰੂਪ ਆਪ ਖੂਹ ਤੇ ਠਹਿਰੇ ਹੋਏ ਨੀ, ਮੈਂ ਜਾਨੀ ਆ ਰੋਜ਼ ਸਵੇਰੇ ਦਰਸ਼ਨ ਕਰਨ, ਦਰਸ਼ਨ ਕਰਨ, ਕੀਰਤਨ ਸੁਣ ਤੇ ਲੱਸੀ ਪਾਣੀ ਲੈ ਕੇ, ਤੂੰ ਚੱਲ ਮੇਰੇ ਨਾਲ, ਹੁਣ ਰੋਟੀ ਲੈ ਕੇ ਜਾਣਾ ਏ ਮਹਿਰੀ ਨੇ ਤੇ ਮੈਂ, ਉਹ ਰੇਖ ਵਿਚ ਮਾਰਨਗੇ ਐਸੀ ਮੇਖ ਕੇ ਵੀਰ ਮੇਰਾ ਉਜਲਾ ਹੋ ਕੇ ਛੁੱਟੇਗਾ। ਲਓ ਭਲਾ ਸਾਧ ਸੰਗਤ ਜੀ, ਦੱਸੋ ਉਹ ਕੌਣ ਸੀ ਸੰਤ, ਰੱਬ ਦਾ ਪਿਆਰਾ ਬੁਝੋ, ਉਹ ਸਾਜੇ ਲੋਕਾਂ ਦਾ ਤਪਾ ਗੁਰੂ ਨਾਨਕ ਤੇ ਮੇਰਾ ਰੱਬ ਗੁਰੂ ਨਾਨਕ। ਇਹ ਕਹਿ ਕੇ ਨੈਣ ਭਰ ਆਏ ਤੇ ਡੁੱਲ ਪਏ, ਬੁੱਲ ਥਿੜਕ ਪਏ ਤੇ ਚੁੱਪ ਹੋ ਗਿਆ ਦੁਨੀ ਚੰਦ। ਕੁਛ ਚਿਰ ਠੰਭਰ ਕੇ ਲਓ ਜੀ ਵਗ ਗਏ ਦੋਵੇਂ ਸੋਹਣੇ ਗੁਰੂ ਨਾਨਕ ਕੋਲ, ਜਾ ਮੱਥਾ ਟੇਕਿਆ, ਸਾਰੀ ਸੁਣਾਈ ਪਿਓ ਦੀ ਕਥਾ, ਗੁਰੂ ਨਾਨਕ ਪਿਆਰੇ ਨੇ ਸੁਣੀ ਕਥਾ ਤੇ ਡਿੱਠੋ ਨੇ ਲਹਿਣਾ ਜੀ ਨੂੰ ਕਿਸੇ ਡੂੰਘੀ ਨਜ਼ਰ ਨਾਲ ਤਾਂ ਹੱਸ ਪਏ, ਆਖਣ ਲੱਗੇ ਤੇਰਾ ਨਾਂ ਕੀ ਏ ਕਾਕਾ? ਗੱਭਰੂ ਨੇ ਕਿਹਾ ਲਹਿਣਾ, ਕਹਿਣ ਲੱਗੇ ਓਏ ਤੂੰ ਤਾਂ ਲਹਿਣਾ ਏ, ਤੂੰ ਤਾਂ ਕਿਸੇ ਦਾ ਕਾਸ ਨੂੰ ਦੇਣਾ ਏ, ਜਾ ਵਗਿਆ ਜਾ, ਪਿਓ ਦਾ ਚਿੱਠਾ ਜਾ ਕੇ ਆਪ ਲੈ ਤੇ ਕਰ ਪੜਚੋਲ ਪੜਤਾਲ, ਚਿੱਠੇ ਵਿਚ ਭੁੰਗ ਪਾਇਆ ਏ, ਜੇ ਤੂੰ ਕੱਢ ਲਏਗਾ ਆਪ, ਚਿੱਠਾ ਸਾਫ, ਦੋਸ਼ ਮਾਫ, ਆਪੇ ਮਾਫ, ਨਾ ਕੋਈ ਪਾਪ ਨਾ ਕੋਈ ਮਾਪ, ਕਿਸੇ ਦੀ ਖੁਸ਼ਾਮਦ ਤੇ ਕਿਸ ਦੀ ਮੁਸ਼ੰਦਗੀ, ਜਾ ਸੋਹਣਿਆ ਵਗ ਜਾ ਵਤਨਾ ਨੂੰ। ਮੱਥਾ ਟੇਕ ਕੇ ਵਿਰਾਈ ਤੇ ਲਹਿਣਾ ਜੀ ਟੁਰ ਪਏ ਪਿੰਡ ਨੂੰ। ਲਓ ਜੀ ਫਿਰ ਉਤਾਵਲਾ ਹੋ ਸੁਭਾਗ ਹੋਇਆ ਲਹਿਣਾ, ਟੁਰ ਪਿਆ ਖਡੂਰ ਤੋਂ ਮੱਤੇ ਦੀ ਸਰਾਂ ਨੂੰ, ਪਿਓ ਦੀ ਇੱਜ਼ਤ ਉਜਲੀ ਦਾ ਵਰ ਲੈ ਕੇ ਜਾ ਪਹੁੰਚੇ ਮੱਤੇ ਦੀ ਸਰਾਂ। ਵਿਰਾਈ ਦਾ ਸੁਨੇਹਾ ਪੁੱਜ ਗਿਆ ਬਾਪੂ ਨੂੰ, ਹਲਕਾਰੇ ਹੱਥ ਵੱਖਰਾ ਕਿ ਫੇਰੂ ਮੇਰਾ ਵੀਰ ਏ। ਵਿਰਾਈ ਦਾ ਸੁਨੇਹਾ ਪੁੱਜ ਗਿਆ ਬਾਪੂ ਨੂੰ, ਹਲਕਾਰੇ ਹੱਥ ਵੱਖਰਾ ਕਿ ਫੇਰੂ ਮੇਰਾ ਵੀਰ ਏ। ਉਹ ਦੁੱਧ ਧੋਤਾ ਮੋਤੀ ਏ, ਚਿੱਠਾ ਦਿਓ ਲਹਿਣੇ ਨੂੰ, ਉਹ ਸੋਧੇਗਾ ਤੇ ਸੱਚ ਨਿੱਤਰ ਆਵੇਗਾ ਆਪੇ। ਪਰ ਫੇਰੂ ਵੀਰ ਨੂੰ ਹੁਣੇ ਕੱਢ ਦਿਓ ਭੋਰਿਓ ਮੇਰੀ ਖਾਤਰ, ਹੁਣੇ ਹੁਣੇ ਬਾਪੂ ਜੀ, ਉਹ ਫੇਰੂ ਆਪਣੇ ਪੁੱਤ ਨਾਲ ਬਹਿ ਕੇ ਸੋਧੇਗਾ ਚਿੱਠਾ। ਲਓ ਜੀ ਰੱਬ ਸੰਤ ਦਾ ਵਰ, ਮਾਈ ਦੀ ਸਿਫਾਰਿਸ਼, ਸੱਚ ਸੱਚ ਸਦਾ ਜਿੱਥੇ ਵਿੱਚੋਂ ਲੱਭ ਗਿਆ, ਭੁੰਗ ਜਾਣ ਕੇ ਕਿਸੇ ਦਾ ਪਾਇਆ ਭੁੰਗ, ਕਿ ਆਪੇ ਕਿਵੇਂ ਪੈ ਗਿਆ ਭੁੰਗ, ਤੈਂ ਪਹਿਲੇ ਨਾ ਫੜਿਆ ਜਾਂ ਤੇ ਪਹਿਲੇ ਨਾ ਫੜਿਆ ਜਾ ਸਕਿਆ ਭੁੰਗ, ਬਸ ਫੇਰ ਕੀ ਸੀ ਫੇਰੂ ਦੀ ਇੱਜ਼ਤ ਸਾਫ਼ ਤੇ ਅੱਗੇ ਤੋਂ ਦੂਣ ਸਵਾਈ ਇੱਜ਼ਤ ਆਬਰੋ ਬਣ ਗਈ ਤੇ ਇੱਥੇ ਕੁ ਆ ਕੇ ਦੁਨੀ ਚੰਦ ਨੇ ਕਥਾ ਬਸ ਕਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ